इस पावन पवित्र शब्द दे परमक पदे की विचार आप पिछले तीन दिन की उस ही लड़ी नूं अज अगे विचार दे होए भगत साहब जी दे दो पदे अज आपां अखरी अर्थ भाव अर्थ और व्याख्या करन दा यतन करांगे। कल दी विचार दा प्रकरण सी सिर्फ लड़ी जोड़न वास्ते के एस जीव आत्मा नूं जीव नूं कितने जन्म हो गए ने शरीर धारण करदिआं भटकदिआं होइआं ना अज तक तन स्थिर रह सकिआ ना ही मन स्थिर रह सकिआ ते जो कुछ मनुखां देही विच धन इकट्ठा कीता वो धन भी अखीर अपना ना बन सकिया। कल विचार सी के मन दे ना टिकण दा कारण भगत साहब जी ने काम नूं ते लालच नूं एक जहर दे नाल तुलना दे के मनुख इहदे विच प्रवृत्त है इनू ही ना टिकण दा बहुत वड्डा कारण मन्निया। फिर विचार सी धन इस सदीव काल लई थिर नहीं इत्थे विचार दी लड़ी आपां रात संपन्न कीती सी आओ अज दे इस पवित्र दीवान विच धन स्थिर नहीं इसे नूं आधार बना के फिर मनुख दी बिरती की है कि संसार दे वासना वालियां चीजां नूं ए मिठियां जान के दिन रात मान रहा है। ते भगत धन्ना साहिब जी कहिंदे ने ना तां गुण ग्रहण करदा है ना जीवन जीण दी चंगी जुगत नूं समझदा है। दिन ब दिन इहदी प्रीत परमात्मा नूं छड के होर चीजां वल प्रवृत्त हो गया इस दा अंदर। ते भगत साहिब जी ने अखीर ते इहनां दो पदिआं विच इही समझाना है कि मना सारी जिंदगी जहर वाले फाली संचित करदा रहा तेरे अंदर परम पुरख परमात्मा विसर गया। करो कृपा धन श्री गुरु ग्रंथ साहिब समर्थ सतगुरु जी आप अपने शब्द की कला अपनी बख्शिश वरतान साडे कहन विच ते सुनन विच रस धन गुरु ग्रंथ साहिब जी आप भावे बख्शो असीस। विचार की प्रारंभता तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। इस विच कोई दो रामा नहीं कि जिस दिन दा मनुख एक समाज दी बंतर बना के रहन लगा है कुछ लोड़ियां लोड़ां इहदियां सर्व थाई सर्व व्यापक इको जैसियां ने क्योंकि पहला ये जंगल विच रहिंदा है फुल पत्ते पशु पंछियां नूं आहार बनाई गया ਜਿਸ ਦਿਨ ਸੱਚਮੁੱਚ ਇਹ ਸਭਿਕ ਪ੍ਰਾਣੀ ਬਣਿਆ ਇਨਸਾਨ, ਇਹਨੇ ਫਿਰ ਆਪਣਾ ਇੱਕ ਟਿਕਾਣਾ ਬਣਾਇਆ, ਉਸਨੂੰ ਬਸਤੀ, ਗਰਾਉਂ, ਪਿੰਡ, ਸ਼ਹਿਰ ਕੋਈ ਵੀ ਸ਼ਬਦ ਸੰਵਰਤ ਲਈਏ, ਤੇ ਫਿਰ ਇਸ ਦੇ ਜਿਹੜੀਆਂ ਲੋੜਾਂ ਸਨ ਸਾਰੇ ਸਮਾਜ ਵਿੱਚ ਕਿਸੇ ਚੀਜ਼ ਨੂੰ ਬਹੁਤ ਉੱਚੀ ਥਾਂ ਦੇ ਦਿੱਤੀ, ਤੇ ਉਹ ਵਸਤੂ ਹਰ ਥਾਂ ਤੇ ਵਰਤਿਆਂ ਇਸ ਦੀ ਲੋੜ ਪੂਰੀ ਹੋਣ ਲੱਗੀ। ਪਰ ਮੇਰੀ ਇੱਕ ਬੇਨਤੀ ਹੈ, ਇਹ ਮਨੁੱਖ ਦੀ ਕਾਢ ਹੈ। ਰੱਬ ਨੇ ਤਾਂ ਪੱਥਰ ਵੀ ਪੈਦਾ ਕੀਤੇ, ਲੋਹਾ ਵੀ ਪੈਦਾ ਕੀਤਾ, ਪਰ ਇਨਸਾਨ ਨੇ ਸੋਨੇ ਨੂੰ ਆਪਣੀ ਨਜ਼ਰ ਵਿੱਚ ਬਹੁਤ ਵੱਡੀ ਮਹੱਤਤਾ ਦਿੱਤੀ, ਪਰਮਾਤਮਾ ਨੇ ਨਹੀਂ। ਉਸ ਪਰਿਪੂਰਨ ਪਰਮਾਤਮਾ ਨੇ ਦਾਤਾਂ ਦੇ ਦਿੱਤੀਆਂ, ਤੇ ਕੁਛ ਐਸੀਆਂ ਵਸਤੂਆਂ ਨੇ ਜਿਨ੍ਹਾਂ ਨੂੰ ਇਨਸਾਨ ਨੇ ਬਹੁਤ ਉੱਚਾ ਆਪਣੀ ਨਜ਼ਰ ਵਿੱਚ ਥਾਂ ਦੇ ਦਿੱਤੀ, ਰੁਤਬਾ ਦੇ ਦਿੱਤਾ, ਜਾਂ ਉਹਨਾਂ ਨੂੰ ਉੱਚੇ ਜਾਣਨ ਲੱਗਿਆ, ਤੇ ਇਸੇ ਹੀ ਧਨ ਨੂੰ ਆਧਾਰ ਬਣਾ ਕੇ ਪਹਿਲਾਂ ਸੋਨਾ ਚਾਂਦੀ ਸਿੱਕੇ ਇਹਨਾਂ ਨੂੰ ਲੁੱਟਣ ਵਾਸਤੇ ਮਨੁੱਖ ਇੱਕ ਦੂਜੇ ਉੱਪਰ ਹਮਲਾ ਕਰਦੇ ਰਹੇ। ਮੈਂ ਸਿਰਫ ਬੇਨਤੀ ਇਸ ਕਰਕੇ ਕਿਉਂਕਿ ਸਾਡੇ ਸਮਾਜ ਦੀ ਵਿਵਸਥਾ ਜੋ ਹੈ ਉਸਦੀ ਲੋੜ ਕਹਿਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਮੈਂ ਹੈਰਾਨ ਹੋਇਆ, ਭਗਤ ਕਬੀਰ ਸਾਹਿਬ ਉਹ ਮਾਇਆ ਦੇ ਸੰਬੰਧ ਵਿੱਚ ਬਹੁਤ ਖੁੱਲੇ ਸ਼ਬਦ ਵਰਤਦੇ, ਪਰ ਜਦੋਂ ਕਿਤੇ ਸਮਾਜ ਵਿੱਚ ਜੀਵਨ ਦੀ ਗੱਲ ਆਉਂਦੀ ਹੈ ਤੇ ਉਹ ਮਹਾਂਪੁਰਖ ਵੀ ਇੱਕ ਵਚਨ ਕਹਿੰਦੇ ਨੇ, ਗ੍ਰਹਿ ਸ਼ੋਭਾ ਜਾਕੇ ਰੇ ਨਾਹੀ ਆਵਤ ਪਹੀਆ ਖੁਦੇ ਜਾ। ਗ੍ਰਹਿ ਸ਼ੋਭਾ ਦਾ ਅਰਥ ਹੈ ਘਰ ਦੀ ਲਕਸ਼ਮੀ, ਧਨ, ਦੌਲਤ। ਕਹਿੰਦੇ ਜਿਸ ਬੰਦੇ ਦੇ ਘਰ ਵਿੱਚ ਚਾਰ ਟਕੇ ਨਹੀਂ, ਕਬੀਰ ਸਾਹਿਬ ਕਹਿੰਦੇ ਉਹਦੇ ਘਰ ਵਿੱਚ ਆਏ ਹੋਏ ਸਾਧੂ ਜਾਂ ਮਹਿਮਾਨ ਰੋਟੀ ਕਿੱਥੋਂ ਖਾਣਗੇ। ਇਹਦਾ ਮਤਲਬ ਸਮਾਜ ਦੀ ਲੋੜ ਹੈ। ਗ੍ਰਹਿ ਸ਼ੋਭਾ ਜਾਕੇ ਰੇ ਨਾਹੀ ਆਵਤ ਪਹੀਆ, ਪਹੀਆ ਦਾ ਇੱਕ ਸ਼ਬਦ ਹੈ ਪਹਿਆ, ਰਸਤਾ, ਤੇ ਪਹੀਏ ਦਾ ਅਰਥ ਕਰਾਂਗੇ ਜਿਹੜਾ ਰਸਤੇ ਤੇ ਚੱਲਣ ਵਾਲਾ ਮਹਿਮਾਨ। ਜੇ ਉਸ ਦੇ ਘਰ ਕੋਈ ਮਹਿਮਾਨ ਆ ਜਾਏ, ਆਵਤ ਪਹੀਆ ਖੁਦੇ ਜਾਹੀ ਖੁਦੇ ਦਰ ਤੇ ਭੁੱਖੇ, ਜੇ ਚਾਰ ਪੈਸੇ ਨਹੀਂ ਤੇ ਘਰ ਵਿੱਚ ਆਏ ਮਹਿਮਾਨ ਨੂੰ ਰੋਟੀ ਕਿੱਥੋਂ ਦੇ। ਲੋੜ ਹੈ, ਪਰ ਜਿਹੜੀ ਮੈਂ ਅਸਲ ਅਰਜ਼ ਕਰਨੀ ਚਾਹਨਾ, ਮੇਰੇ ਸਤਿਗੁਰੂ ਨੇ ਇੱਕ ਸ਼ਬਦ ਮਾਇਆ ਨੂੰ ਦਿੱਤਾ, ਭਾਵੇਂ ਉਹ ਇਤਿਹਾਸਿਕ ਸ਼ਬਦ ਵੀ ਨੇ ਪਰ ਬਾਣੀ ਨੇ ਵੀ ਕਿਹਾ ਉਹ ਸ਼ਬਦ ਦਿੱਤਾ ਧਨ ਗੁਜਰਾਨ ਹੈ। ਇਹਦਾ ਮਤਲਬ ਜਿੰਨੀ ਦੇਰ ਤੱਕ ਜ਼ਿੰਦਗੀ ਗੁਜ਼ਰ ਰਹੀ ਹੈ ਉਨੀ ਦੇਰ ਤੱਕ ਉਹ ਕੁਛ ਕੁ ਪੜਾਵਾਂ ਤੇ ਸਹਾਇਕ ਹੋ ਸਕਦਾ, ਪਰ ਸਾਰੀਆਂ ਥਾਵਾਂ ਤੇ ਨਹੀਂ। ਮਹਾਰਾਜ ਜੀ ਨੇ ਕਿਹਾ ਇਹ ਗੁਜਰਾਨ ਹੈ, ਇਸ ਦੀ ਜ਼ਰੂਰਤ ਹੈ, ਪਰ ਜੇਕਰ ਬੰਦਾ ਆਪਣੀ ਜ਼ਿੰਦਗੀ ਦਾ ਮਕਸਦ ਸਿਰਫ ਇਹ ਹੀ ਬਣਾਈ ਬੈਠਾ ਕਿ ਹਰ ਕੰਮ ਮੈਂ ਧਨ ਨਾਲ ਕਰ ਲਾਂਗਾ, ਤੇ ਮਹਾਰਾਜ ਕਹਿੰਦੇ ਜਿਤਨੇ ਮਰਜ਼ੀ ਪਾਪ ਕਰੀ ਜਾ, ਜੋ ਕੱਲ ਬਚਨ ਕਿਹਾ ਪਿਆਰਿਆ, ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੋਈ ਤੇ ਅੱਜ ਤੱਕ ਮਰਿਆ ਕਿਸੇ ਦੇ ਨਾਲ ਨਹੀਂ ਗਏ। ਜਿੱਥੇ ਅਸੀਂ ਕੱਲ ਪ੍ਰਕਰਨ ਛੱਡਿਆ ਸੀ ਕਿ ਧਨ, ਭਗਤ ਧੰਨਾ ਜੀ ਕਹਿ ਰਹੇ ਇਹ ਵੀ ਨਹੀਂ ਟਿਕਦਾ ਪਿਆ, ਇਹ ਵੀ ਸਥਿਰ ਨਹੀਂ। ਥੋੜੇ ਜਿਹੇ ਇਹਦੇ ਸੰਬੰਧੀ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ ਤਾਂ ਜੋ ਮਨ ਇਸ ਲੜੀ ਨੂੰ ਟਿਕ ਕੇ ਅੱਗੇ ਵਿਚਾਰ ਸਕੇ। ਹਜ਼ੂਰ ਨੇ ਬਾਣੀ ਵਿੱਚ ਇੱਕ ਤਾਂ ਮਰਨ ਤੋਂ ਬਾਅਦ ਇਹਦੇ ਨਾਲ ਵਾਸਤੇ ਕੋਈ ਨਹੀਂ, ਹਾਂ ਇਹ ਬੜਾ ਸਪਸ਼ਟ ਹੈ ਕਿ ਮਰਨ ਤੋਂ ਬਾਅਦ ਕਿਸੇ ਲਈ ਜਪ ਕਰੋ, ਤਪ ਕਰੋ, ਸਿਮਰਨ ਕਰੋ, ਭਜਨ ਬੰਦਗੀ ਕਰੋ, ਉਹਦੇ ਲਈ ਚਾਰ ਬੰਦੇ ਇਕੱਠੇ ਹੋ ਕੇ ਅਰਦਾਸ ਕਰੋ ਤੇ ਭਲਾ ਹੋ ਸਕਦਾ। ਜੇ ਰੁਪਈਏ ਨਾਲ ਗੁਰਦੁਆਰੇ ਦਾ ਕਲਸ ਚੜਾ ਦਈਏ, ਖਿਮਾ ਕਰਿਓ, ਰੁਪਈਏ ਨਾਲ ਉਹਨੂੰ ਥਾਂ ਥੋੜਾ ਮਿਲ ਜਾਵੇ। ਆਪਾਂ ਕਹਾਂਗੇ ਵੀ ਜੇ ਸਿਮਰਨ, ਨਾਮ, ਭਜਨ ਬੰਦਗੀ ਪਹੁੰਚ ਸਕਦੀ ਹੈ, ਹਾਂ ਆਤਮਾ ਦਾ ਅੰਦਰ ਸੰਬੰਧ ਹੈ ਕੋਈ। ਜਿਸ ਗੱਲ ਨੂੰ ਆਪਾਂ ਕਰ ਰਹੇ ਹਾਂ, ਸੋਨਾ ਚਾਂਦੀ, ਹੀਰੇ ਮੋਤੀ, ਕੱਪੜੇ, ਬਸਤਰ, ਬਿਸਤਰੇ, ਜੁੱਤੀਆਂ, ਸੋਟੀਆਂ, ਕਈ ਐਨਕਾਂ ਵੀ ਗੁਰਦੁਆਰੇ ਚੁੱਕੀ ਲਿਆਉਂਦੇ ਨੇ, ਫਿਜ਼ੀਕਲ ਤੌਰ ਤੇ ਬੰਦਾ ਮਰ ਚੁੱਕਾ ਹੈ, ਇਸ ਵਕਤ ਉਹਦਾ ਤਨ ਨਾਲ ਨਹੀਂ। ਤੇ ਜੇ ਉਹਨੂੰ ਕੁਝ ਪਹੁੰਚਾਉਣਾ ਚਾਹੁੰਦੇ ਹਾਂ, ਉਸ ਰਸਤੇ ਪਹੁੰਚਾਈਏ ਜੋ ਪਹੁੰਚਣਾ ਹੈ। ਰੂਹ ਤਾਂ ਖੁਰਾਕ ਕੇਵਲ ਰੂਹ ਹੀ ਪਹੁੰਚਾ ਸਕਦੀ, ਇਹ ਸੱਚੀ ਹੈ। ਬਾਬਾ ਜੀ ਨੇ ਬਾਣੀ ਵਿੱਚ ਇਸ ਸੰਬੰਧੀ ਬਚਨ ਵੀ ਕਹੇ ਤੇ ਫਿਰ ਕੱਲੀ ਇੱਕ ਹੀ ਬਾਤ ਨਹੀਂ, ਇੱਕ ਹੋਰ ਸਿਰਫ ਇੱਕ ਖਿੰਡ ਮੈਂ ਵਿੱਚੋਂ ਵਿਚਾਰ ਚੋਂ ਨਿਕਲਿਆ, ਜੋ ਕੁਝ ਅਸੀਂ ਕਮਾਉਂਦੇ ਹਾਂ ਕਰਨੇ ਹਾਂ ਇਹ ਭਵਿੱਖ ਵਾਸਤੇ ਹੈ, ਬੀਤੇ ਲਈ ਨਹੀਂ। ਜੇ ਆਪਾਂ ਹਫ਼ਤੇ ਬਾਅਦ ਰਾਸ਼ਨ ਖਰੀਦ ਕੇ ਲਿਆਉਂਦੇ ਹਾਂ ਉਹ ਲੰਘ ਚੁੱਕੇ ਦਿਨਾਂ ਵਾਸਤੇ ਨਹੀਂ, ਉਹ ਆਉਣ ਵਾਲੇ ਦਿਨਾਂ ਵਾਸਤੇ ਹੈ ਕਿ ਆਉਣ ਵਾਲੇ ਦਿਨ ਮੌਕਾ ਨਹੀਂ ਮਿਲਣਾ, ਪਦਾਰਥ ਇਕੱਠੇ ਕਰ ਲਈਏ ਖਰੀਦ ਲਈਏ। ਜੇ ਘਰ ਬਣਾਉਂਦੇ ਹਾਂ ਲੰਘ ਚੁੱਕੀ ਜਿਹੜੀ ਉਮਰ ਹੈ ਉਹਦੇ ਕਿਸੇ ਅਰਥ ਨਹੀਂ ਆਉਣ ਵਾਲੀ ਉਮਰ ਦੇ ਲਈ। ਇੱਥੋਂ ਤੱਕ ਕਿ ਆਪਾਂ ਤੇ ਇੱਕ ਰੁਚੀ ਹੁੰਦੀ ਹੈ ਸਾਡੇ ਸਮਾਜ ਦੀ ਕਿ ਸਾਨੂੰ ਮੋਹ ਦੀਆਂ ਤੰਦਾਂ ਛੱਡਦੀਆਂ ਨਹੀਂ, ਕਿਉਂਕਿ ਅਸੀਂ ਸਰੀਰ ਧਰਦਿਆਂ ਵੀ ਸੋਚਦੇ ਹਾਂ ਕਿ ਜੇ 100-125 ਸਾਲ ਦੀ ਉਮਰ ਹੈ, ਰੱਬ ਨੇ ਮੈਨੂੰ ਪੜਪੋਤਾ ਦਿੱਤਾ ਤੇ ਮਰਨ ਤੋਂ ਪਹਿਲਾਂ ਇਹਨੂੰ ਵੀ ਸੈੱਟ ਕਰ ਜਾ। ਉਹ ਰੁਚੀ ਹੈ ਨਾ ਅੰਦਰ ਦੀ, ਤੰਦ ਕਿੱਥੇ ਟਿਕਣ ਦਿੰਦੀ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ ਜਿਹਨੇ ਮੋਹ ਦੀਆਂ ਤੰਦਾਂ ਇੱਕ ਦੂਜੇ ਨਾਲ ਜੋੜੀਆਂ ਨੇ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿਠਾ ਲਾ। ਇਹ ਵੀ ਤਾਂ ਉਹਦੀ ਕਿਰਪਾ ਹੀ ਹੈ ਨਾ ਕਿ ਸਰੀਰ ਆਪਣਾ ਚੱਲਦਾ ਨਹੀਂ ਤੇ ਬਜ਼ੁਰਗ ਸੋਟੀ ਲੈ ਕੇ ਪੜਪੋਤਿਆਂ ਪਿੱਛੇ ਤੁਰਿਆ ਫਿਰਦਾ। ਕਿਹੜੀ ਚੀਜ਼ ਹੈ ਜਿਹੜੀ ਉਹਦੇ ਤਨ ਨੂੰ ਤਾਕਤ ਦਿੰਦੀ? ਅੰਦਰ ਦਾ ਮੋਹ ਹੈ। ਔਲਾਦ ਲਈ ਬੰਦਾ ਕਰਦਾ, ਘਰ ਆਉਣ ਵਾਲੇ ਦਿਨਾਂ ਲਈ, ਧਨ ਆਉਣ ਵਾਲੀਆਂ ਪੀੜ੍ਹੀਆਂ ਲਈ, ਬਿਜ਼ਨਸ ਆਉਣ ਵਾਲੇ ਆਪਣੇ ਘਰ ਵਿੱਚ ਜਿਹੜੇ ਜੀ ਨੇ ਉਹਨਾਂ ਲਈ। ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਮੈਂ ਧਨ ਇਸ ਕਰਕੇ ਕਮਾ ਰਿਹਾ, ਮੇਰਾ ਬਜ਼ੁਰਗ ਗਰੀਬੀ ਵਿੱਚ ਕੰਗਾਲਤਾ ਚ ਮਰ ਗਿਆ ਇਸ ਕਰਕੇ ਪੈਸੇ ਕਮਾਉਣਾ ਪਿਆ, ਉਹ ਗਰੀਬੀ ਨਾਲ ਮਰਿਆ, ਮੈਂ ਰੱਜ ਕੇ ਕਮਾਵਾਂ ਉਹਦੇ ਤੱਕ ਪਹੁੰਚਾਵਾਂ। ਕਦੀ ਕਿਸੇ ਨਹੀਂ ਕਿਹਾ। ਘਰ ਹੈ, ਕਦੀ ਕੋਈ ਨਹੀਂ ਕਹਿ ਰਿਹਾ ਕਿ ਮੇਰੇ ਵੱਡੇ ਵਡੇਰੇ ਕੱਖਾਂ ਦੇ ਢਾਰਿਆਂ ਚ ਰਹਿੰਦੇ ਰਹੇ, ਮੈਂ ਘਰ ਇਸ ਕਰਕੇ ਬਣਾਉਣਾ ਪਿਆ ਚਲੋ ਭਾਵੇਂ ਮਰੇ ਢਾਰਿਆਂ ਵਿੱਚ ਪਰ ਹੁਣ ਉਹ ਮਕਾਨ ਵਿੱਚ ਰਹਿਣਗੇ। ਨਹੀਂ, ਮਰ ਚੁੱਕਿਆਂ ਲਈ ਕਦੀ ਸੰਸਾਰ ਦੀ ਕੋਈ ਚੀਜ਼ ਦ੍ਰਿਸ਼ਟਮਾਨ ਨਹੀਂ ਪਹੁੰਚੀ, ਨਾ ਧਨ ਨਾ ਧਨ ਨਾ ਪਦਾਰਥ ਨਾ ਕੋਈ ਐਸ਼ਵਰਜ। ਪਰ ਹਾਂ ਇੱਕ ਗੱਲ ਪੱਕੀ, ਜੇ ਗੁਰਮੁਖੋ ਦੁਨੀਆਂ ਦੀ ਹਰ ਚੀਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ, ਪਰ ਬਾਣੀ ਤੇ ਨਾਮ ਇੱਕ ਐਸਾ ਜਿਹੜਾ ਮਰ ਚੁੱਕਿਆਂ ਦਾ ਵੀ ਭਲਾ ਕਰ ਦਿੰਦਾ, ਇਹ ਪਿਛਲਿਆਂ ਤੱਕ ਵੀ ਪਹੁੰਚਦਾ ਹੈ। ਗੁਰੂ ਸਾਹਿਬ ਜੀ ਦੀ ਬਚਨਾਂ ਤੇ ਆਪਾਂ ਭਰੋਸਾ ਕਰਨਾ। ਇਹ ਪਵਿੱਤਰ ਬਚਨ ਕਈ ਵਾਰੀ ਆਪ ਜੀ ਨੇ ਪੜ੍ਹੇ ਹੈ ਕਿ ਜਿਸ ਸਿਮਰਤ ਸਭ ਕਿਲਵੀ ਕਨਾਸ਼ ਹੈ, ਜਿਹਦਾ ਸਿਮਰਨ ਕਰਨ ਨਾਲ ਤੇਰੇ ਪਾਪ ਖੰਡਨ ਹੋਣਗੇ, ਪਿੱਤਰੀ ਹੋਏ ਉਧਾਰੋ, ਤੇਰੇ ਜਾ ਚੁੱਕੇ ਪਿੱਤਰਾਂ ਦਾ ਵੀ ਭਲਾ ਹੋਵੇਗਾ, ਦੁਨੀਆਂ ਦਾ ਧਨ ਪੁੱਤਰੀ ਉਧਾਰੋ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਪਿੱਤਰਾਂ ਦਾ ਭਲਾ ਵੀ ਕਰਦਾ, ਪਿੱਤਰੀ ਹੋਏ ਉਧਾਰੋ। ਪਰ ਉਸ ਵਿਸ਼ੇ ਵੱਲ ਕਿ ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਪਰ ਇਹ ਟਿਕਿਆ ਤੇ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਬੀਰ ਸਾਹਿਬ ਦੇ ਬਚਨ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਅੱਜ ਪਾਠ ਕਰਦੇ ਆ ਸ਼ਬਦ ਆਇਆ ਕੁਦਰਤੀ, ਦੇਖੋ ਸਬੱਬ ਕਈ ਵੀ ਬਣ ਜਾਂਦਾ। ਉਹ ਬਚਨ ਹੈ, ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ। ਤੁਕਾ ਸੰਤ ਬਿਲਾਵਲ ਰਾਜ ਚੱਲ ਰਿਹਾ ਸੀ, ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ। ਮਨ ਨੂੰ ਖੁਸ਼ ਕਰਨ ਲਈ ਬੰਦਾ ਰਸਾਂ ਵਿੱਚ ਮਸਤ ਹੁੰਦਾ ਹੈ, ਗਲਤਾਨ ਹੁੰਦਾ ਹੈ, ਕਰਨਾ ਤੇ ਮਨ ਨੂੰ ਖੁਸ਼ ਹੈ ਨਾ। ਤੇ ਕਹਿੰਦੇ ਦੁਨੀਆਂ ਦੇ ਭੋਗ ਭੋਗਦਾ ਬਹੁਤ ਕੁਝ ਇਕੱਠਾ ਕੀਤਾ, ਤੇ ਅਗਲੀ ਤੁਕ ਸੀ ਕਿ ਧਨ ਲੋਕਾਂ ਭਸਮੈ ਢੇਰੀ। ਆਹ ਤੁਕ ਜਿਹੜੀ ਅੱਜ ਦੇ ਅੱਜ ਕਰਨ ਵਿੱਚ ਸਹਾਇਕ ਹੋਈ, ਕਹਿੰਦੇ ਨੇ ਬਹੁਤ ਕੁਝ ਇਕੱਠਾ ਕੀਤਾ ਪਰ ਮਨਾਂ ਤੋਂ ਇਕੱਠਾ ਕਰਦੇ ਰਹਿ ਗਏ, ਧਨ ਨੂੰ ਮਾਨਣ ਵਾਲੇ ਕੁਝ ਹੋਰ ਆ ਗਏ, ਤੇਰਾ ਸਰੀਰ ਤਾਂ ਮਿੱਟੀ ਦੀ ਇੱਕ ਸਰਾਬ ਦੀ ਪੋਟਲੀ ਬਣ ਗਿਆ। ਧਨ ਲੋਕਾਂ ਤਨ ਭਸਮੈ ਢੇਰੀ, ਰੁਪਈਏ ਨੂੰ ਧਨ ਨੂੰ ਪਦਾਰਥਾਂ ਨੂੰ ਕੋਈ ਵਰਤਨ ਵਾਲਾ ਆ ਗਏ, ਤੇ ਜਿਹਨੇ ਕਮਾਇਆ ਸੀ ਉਹ ਵਿਚਾਰਾ ਰਾਖ ਦੀ ਮਿੱਟੀ ਦੀ ਪੋਟਲੀ ਬਣਿਆ ਪਿਆ, ਪੋਟਲੀ ਵਿੱਚ ਰਾਖ ਪਾ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਕੁਝ ਪ੍ਰਮਾਣ ਦਿੱਤੇ ਉਹਨਾਂ ਵਿੱਚੋਂ ਨੇ ਕਿ ਕਬੀਰ ਕੌਡੀ ਕੌਡੀ ਜੋਰ ਕਹਿ, ਧਨ ਨਹੀਂ ਤੀਰੇ, ਇਹ ਵੀ ਕਿਹੜਾ ਸਦਾ ਤੀਰ ਹੈ। ਇੱਕ ਇੱਕ ਕੌਡੀ ਕੌਡੀ ਕਰਕੇ ਇਕੱਠਾ ਕੀਤਾ, एक पैसा पैसा करके करोड़ा बनाए ते महाराज किन्ने ये भी टिकिया ना कबीर कौडी कौडी जोर के जोरे ला करो चलती बार ना कछ मिलो लई लंगोटी तो लंगोटी तो वो पिछले दिन अर्ज में कर गया सा दे अर्थ ने लंगोटी का अर्थ धोती नहीं लांगड़ कुपीर नहीं लंगोटी कहते सन पुरातन समय एक लंबी जी थैली बना ली लंबाई विच चौड़ाई विच घट हुंदी सी उन्हूं वासली भी कहिंदे सन उहदे विच सोने दीआं मोहरां पाई जाणियां अपने धन पदार्थ कीमती हीरे वगैरा पा लैणे ते उस वासली नूं उस थैली नूं बंदा अपने नक लक नाल उठ के बन लैंदा सी क्योंकि सुत्तिआं वी कुझ छेड़ेगा ते पता लगणा शरीर नाल बची जागदिआं तां लक दे नाल रहिणी महाराज कहिंदे देखो धन नहीं धीरे ਜਦੋਂ ਬੰਦੇ ਦੀ ਮੌਤ ਆਈ ਤੇ ਪਰਿਵਾਰ ਦੇ ਲੋਕਾਂ ਨੇ ਕੀਤਾ ਕੀ ਕਿ ਉਹਦੇ ਇਸ਼ਨਾਨ ਤੋਂ ਪਹਿਲਾਂ ਜਿਸ ਧਨ ਨੂੰ ਸਾਰੀ ਜ਼ਿੰਦਗੀ ਲੱਕ ਨਾਲ ਬੰਨਿਆ ਸੀ ਉਹ ਥੈਲੀ ਵੀ ਉਹਨਾਂ ਨੇ ਖੋਲ ਲਈ ਤਨ ਮਨ ਧਨ ਨਹੀਂ ਧੀਰੇ ਲਈ ਲੰਗੋਟੀ ਤੋਰ ਦੂਸਰਾ ਵਚਨ ਕਬੀਰ ਸਾਹਿਬ ਦਾ ਹੈ ਇਹ ਇਸੇ ਨੂੰ ਆਧਾਰ ਬਣਾ ਕੇ ਕਿ ਧਨ ਲੋਕ ਕਿਵੇਂ ਪਿੱਛੋਂ ਵਰਤਦੇ ਨੇ ਤੇ ਕੋਈ ਜ਼ਰੂਰੀ ਨਹੀਂ ਜਿਹੜਾ ਇਕੱਠਾ ਕਰਦਾ ਉਹਨੇ ਵਰਤ ਕੇ ਜਾਣਾ ਇਹ ਪਰਮਾਤਮਾ ਦੀ ਖੇਡ ਜੇ ਜਿਹੜੇ ਇਸ ਵੇਲੇ ਆਰਾਮ ਨਾਲ ਘਰਾਂ 'ਚ ਬੈਠਦੇ ਨੇ ਕੋਈ ਰੋਜ਼ੀ ਦਾ ਫਿਕਰ ਨਹੀਂ ਮਾਪੇ ਵਿਚਾਰੇ ਖੱਜ ਭਨਵੀ ਮਿਹਨਤ ਕਰਦੇ ਨੇ ਇਕੱਠੇ ਕੋਈ ਕਰਦੇ ਪੈਣ ਤੇ ਖਾਣ ਵਾਲੇ ਕਿਸੇ ਗੱਲ ਨੇ ਹੋਰ ਆ ਜਾਣ ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਚਨ ਹੈ ਉਹ ਪਵਿੱਤਰ ਸ਼ਬਦ ਕਿ ਜਦ ਜਰੀਐ ਤਦ ਹੋਏ ਭਸਮ ਤਨ ਜਦੋਂ ਮੌਤ ਹੋਈ ਸਰੀਰ ਇੱਕ ਰਾਗ ਬਣ ਗਿਆ ਮਿੱਟੀ ਬਣ ਗਿਆ ਸੜ ਗਿਆ ਸਵਾਹ ਬਣ ਗਿਆ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਿ ਜੇ ਫੂਕੇਗਾ ਤੇ ਸਵਾਹ ਬਣੇਗਾ ਜੇਕਰ ਕੋਈ ਕਬਰ ਵਿੱਚ ਖਾਕ ਦੇ ਸਪੁਰਦ ਕਰੇਗਾ ਤੇ ਉਹਨੂੰ ਮਿੱਟੀ ਵਿੱਚੋਂ ਕੀੜੇ ਖਾ ਜਾਣਗੇ ਤਨ ਦਾ ਦੋਵਾਂ ਹਾਲਾਤਾਂ ਵਿੱਚ ਹੀ ਖਤਮ ਹੋਣਾ ਰਹਿ ਕਿਰਮ ਦਲ ਖਾਈ ਕਾਂਚੀ ਗਾਗਰ ਨੀਰ ਪਰਤ ਹੈ ਕਹਿੰਦੇ ਨੇ ਇਹ ਨਾ ਕੱਚੀ ਮਿੱਟੀ ਇਹ ਗਾਗਰੀਆ ਕਹਿ ਲਓ ਭਾਂਡਾ ਕਹਿ ਲਓ ਘੜਾ ਕਹਿ ਲਓ ਕੱਚੀ ਮਿੱਟੀ ਦਾ ਪੱਕਾ ਵੀ ਨਹੀਂ ਕੱਚੀ ਮਿੱਟੀ ਦੀ ਇਹ ਗਾਗਰ ਬਣੀ ਹੈ ਤੇ ਕੱਚੇ ਭਾਂਡੇ ਵਿੱਚ ਜਿਹਨੂੰ ਪਕਾਇਆ ਨਾ ਹੋਵੇ ਉਹਦੇ ਵਿੱਚ ਪਾਣੀ ਪਾ ਦਿਓ ਤੇ ਪਾਣੀ ਆਪਣੇ ਆਪ ਨੂੰ ਖੋਰੀ ਜਾਂਦਾ ਕਿਉਂਕਿ ਮਿੱਟੀ ਕੱਚੀ ਆਵੇ ਚ ਭਾਂਡਾ ਪੱਕਿਆ ਨਹੀਂ ਕੱਚੇ ਭਾਂਡੇ ਵਿੱਚ ਪਾਈ ਹੋਈ ਮਿੱਟੀ ਖੁਦ ਬਖੁਦ ਵਾਹਿਗੁਰੂ ਪਾਣੀ ਜਿਹੜਾ ਉਸ ਮਿੱਟੀ ਨੂੰ ਖੋਰੀ ਜਾਂਦਾ ਹੈ ਤੇ ਇੱਕ ਦਿਨ ਉਹੀ ਪਾਣੀ ਜਿਹੜਾ ਅੰਦਰ ਪਾਇਆ ਹੈ ਉਹ ਪੂਰੇ ਦੇ ਪੂਰੇ ਭਾਂਡੇ ਨੂੰ ਖੋਰ ਕੇ ਮਿੱਟੀ ਬਣਾ ਦਿੰਦਾ ਹੈ ਮਹਾਰਾਜ ਕਹਿੰਦੇ ਇਹ ਤਾਂ ਕੱਚੀ ਗਾਗਰ ਹੈ ਤੇ ਜਿਹੜੇ ਸਵਾਸਾਂ ਦਾ ਪਾਣੀ ਪਾਏ ਚੇਤੇ ਰੱਖੀ ਇਹਨਾਂ ਸਵਾਸਾਂ ਨੇ ਇਸ ਮਿੱਟੀ ਨੂੰ ਗਾਲ ਦੇਣਾ ਮੁੱਖ ਹੈ ਤੇ ਕਾਨੀ ਖਤਮ ਕਾਂਚੀ ਗਾਗਰ ਨੀਰ ਪਰਤ ਹੈ ਇਹ ਆ ਤਨ ਕੀ ਇਹ ਵਡਾਈ ਅਗਲਾ ਵਚਨ ਹੈ ਕਾਹੇ ਭਈਆ ਫਿਰ ਤੋਂ ਫੋਲਿਆ ਫੋਲਿਆ ਭਈਆ ਦਾ ਅਰਥ ਭਰਾਵਾ ਜਦੋਂ ਤੁਰਨਾ ਬੜਾ ਹੰਕਾਰ ਚ ਫੁੱਲਿਆ ਤੁਰਨਾ ਇਹੀ ਕਹਿੰਦਾ ਫਿਰ ਮੇਰੇ ਕੋਲ ਇੰਨਾ ਧਨ ਮੇਰੇ ਕੋਲ ਇੰਨੇ ਪੈਸੇ ਮੇਰੇ ਕੋਲ ਇੰਨੇ ਪਦਾਰਥ ਚਲੋ ਇੱਥੇ ਤੇ ਮੇਰਾ ਖਿਆਲ ਹੈ ਸਾਰੀ ਇੱਕੋ ਜਿਹਾ ਨੇ ਜਿਹੜਾ ਦਿਹਾੜੀ ਕਰਦਾ ਉਹ ਵੀ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ ਪਰ ਉਦੇਸ਼ ਤੁਸੀਂ ਦੇਖਿਓ ਜਿਸ ਬੰਦੇ ਕੋਲ ਚਾਰ ਪੈਸੇ ਨੇ ਉਹ ਸਹੀ ਅਰਥਾਂ ਵਿੱਚ ਉਹ ਬੰਦੇ ਨੂੰ ਬੰਦਾ ਵੀ ਨਹੀਂ ਜਾਣਦਾ ਉਹਦੇ ਬੋਲਣ ਦਾ ਉਹਦੇ ਖਾਣ ਦਾ ਉਹਦੇ ਪਹਿਰਨ ਦਾ ਬੰਦਾ ਉਹੀ ਹੈ ਜਿਹੜਾ ਵਿਚਾਰਾ ਘਰ ਘਰ ਚ ਮੰਗਦਾ ਸੀ ਤੇ ਜਦੋਂ ਚਾਰ ਟੱਕੇ ਹੁੰਦੇ ਨੇ ਉਦੋਂ ਫਿਰ ਕਹਿੰਦਾ ਇਹ ਪਰਿਵਾਰ ਹੁਣ ਸਾਡੇ ਸਟੇਟਸ ਦਾ ਨਹੀਂ ਜਿੱਥੇ ਅਸੀਂ ਪਹੁੰਚ ਗਏ ਇੱਥੇ ਥੋੜਾ ਮਹਾਰਾਜ ਨੇ ਦੇਖੋ ਬਾਣੀ ਚ ਕਿਆ ਕਹਿਣ ਲੱਗੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਹੁਣ ਹਾਕੜ ਚ ਫੁੱਲਿਆ ਫੁੱਲਿਆ ਫਿਰਨਾ ਤੈਨੂੰ ਭੁੱਲ ਗਿਆ ਜਦ ਦਸ ਮਾਸ ਉਰਦ ਮੁੱਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਜਿਸ ਦਿਨ ਮਾਂ ਦੇ ਉਦਰ ਵਿੱਚ ਨੌ ਦਸ ਮਹੀਨੇ ਤੂੰ ਉਰਦ ਮੁਖੀ ਹੈ ਪੁੱਠਾ ਲਟ ਗਏ ਅੱਜ ਦੇ ਤੂੰ ਸਿਰ ਚੁੱਕ ਕੇ ਕਹਿੰਦਾ ਮੈਨੂੰ ਪਰਵਾਹ ਕਿਸੇ ਦੀ ਨਹੀਂ ਹੁਣ ਅਗਲੀ ਧੁੱਪ ਵੱਲ ਧਿਆਨ ਦਿਓ ਜਿਹੜੇ ਅਰਥ ਅਸੀਂ ਕਰਨੇ ਨੇ ਉਸ ਲੜੀ ਲਈ ਧਨ ਨਹੀਂ ਧੀਰੇ ਧਨ ਵੀ ਨਹੀਂ ਟਿਕ ਰਿਹਾ ਉਹ ਦੁੱਖ ਹੈ ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀ ਆ ਮਦ ਮਾਖੀ ਦੇ ਅਰਥ ਸ਼ਹਿਦ ਦੀ ਮੱਖੀ ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀ ਆ ਮਰਤੀ ਬਾਹਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀ ਜਾ ਸਤਿਗੁਰੂ ਕਹਿੰਦੇ ਸ਼ਹਿਦ ਦੀ ਮੱਖੀ ਇਕੱਠਿਆਂ ਕਰਦੀ ਏ ਪਰ ਛੱਤੇ ਬਦਲਦੀ ਰਹਿੰਦੀ ਏ, ਥਾਵਾਂ ਬਦਲਦੀ ਰਹਿੰਦੀ ਏ, ਸ਼ਹਿਦ ਨੂੰ ਥਾਂ ਪਰ ਥਾਂ ਤੇ ਮਿੱਠਿਆਂ ਕਰੀ ਜਾਂਦੀ ਏ ਪਰ ਬਦਕਿਸਮਤੀ ਏ ਜਿੱਦਣ ਪੱਕਣ ਲੱਗਦਾ ਉਦਣ ਲਾਉਣ ਵਾਲੇ ਕੋਈ ਹੋਰ ਆ ਜਾਂਦੇ। ਗੁਰੂ ਸਾਹਿਬ ਨੇ ਕਿਹਾ ਧਨ ਇੱਕ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸ਼ਹਿਦ ਇਕੱਠਾ ਕਰੇ, ਕੋਈ ਜ਼ਰੂਰੀ ਨਹੀਂ ਉਹ ਮਾਣੇ ਉਹਦੇ ਖੁੰਦਿਆਂ ਹੀ ਸ਼ਹਿਦ ਦੀ ਮੱਖੀ ਨੂੰ ਉਡਾ ਦਿੰਦੇ ਨੇ, ਆਪ ਕੋਈ ਹੋਰ ਜਾਂਦਾ ਤੇ ਸੱਚੀ ਮੁੱਚੀ ਭਾਵੇਂ ਸਦੀਆਂ ਪਹਿਲਾਂ ਮਹਾਰਾਜ ਜੀ ਨੇ ਕਿਹਾ ਅੱਜ ਤਾਂ ਉਹਦੀ ਉਹਦਾ ਢਾਂਚਾ ਹੀ ਇਹੋ ਜਿਹਾ, ਘਰ ਬਣਾਉਂਦਾ ਕੋਈ ਮਰ ਜਾਂਦਾ, ਕੱਲ ਨੂੰ ਕੋਈ ਕੇਸ ਕਰੇ ਉਹਨੂੰ ਘਰ ਛੱਡਣਾ ਪੈ ਜਾਂਦਾ, ਉਹ ਜਿਉਂਦੀ ਮੱਖੀ ਛੱਡ ਕੇ ਚਲੀ ਗਈ ਛੱਡਾ। ਬਣਾਇਆ ਉਹਨੇ, ਮਿਹਨਤ ਉਹਨੇ ਕੀਤੀ, ਦਿਨ ਰਾਤ ਦੂਰ ਫੁੱਲਾਂ ਤੇ ਮਕਰਾਂ ਤੇ ਚੂਸਦੀ ਰਹੀ ਪਰ ਜਿਹਦੇ ਪੱਕੇ ਖਾਣ ਦਾ ਵੇਲਾ ਆਇਆ ਉਦੋਂ ਉਡਾ ਦਿੱਤਾ ਕਿਸੇ ਨੇ ਤੇ ਰਸ ਨੂੰ ਚੋ ਕੇ ਕੋਈ ਹੋਰ ਲੈ ਗਿਆ। ਇਹਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਸਿਰਫ ਇਸ ਤੁਕ ਦੇ ਅਰਥ ਕਰਨ ਲਈ ਤਿੰਨ ਉਦਾਹਰਣਾਂ ਦਿੱਤੀਆਂ ਤੇ ਮੈਂ ਬੇਨਤੀ ਕਰਾਂ, ਮੇਰਾ ਯਤਨ ਹੁੰਦਾ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਦੇ ਸਾਹਿਤ ਦੇ ਵਿੱਚ ਆਪਾਂ ਦੇਈਏ। ਇਹਦਾ ਇੱਕ ਕਾਰਨ ਹੈ, ਜੇ ਇੱਧਰ ਉੱਧਰ ਦੀ ਗੱਲ ਸਾਰੀਆਂ ਅਸੀਂ ਪੜ੍ਹਦੇ ਹਾਂ ਤੇ ਮੇਰਾ ਖਿਆਲ ਹੈ ਇੱਧਰ ਉੱਧਰ ਦੀਆਂ ਨਾਲੋਂ ਜਿੰਨੀਆਂ ਕੋਸ਼ਿਸ਼ਾਂ ਆਣੀਆਂ ਨੇ ਉਹ ਵੱਧ ਤੋਂ ਵੱਧ ਪੂੰਜੀ ਲੋਕਾਂ ਨੂੰ ਬੜੀਆਂ ਹੁੰਦੀਆਂ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਹਾਂਗੇ ਨਾ, ਇੱਕ ਤਾਂ ਬਾਣੀ ਦਾ ਅਰਥ ਕਰਦਿਆਂ, ਬਾਣੀ ਦੀਆਂ ਤੁਕਾਂ ਬੋਲਦਿਆਂ, ਬਾਣੀ ਦੇ ਸ਼ਬਦ ਬੋਲਦਿਆਂ ਜ਼ਬਾਨ ਪਵਿੱਤਰ ਹੋ ਜਾਏਗੀ ਤੇ ਦੂਜੇ ਸਾਡੇ ਕੰਨ ਪਵਿੱਤਰ ਹੁੰਦੇ, ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕੋਈ ਤੁਕ ਕੰਨਾਂ ਚ ਪੈ ਜਾਏ, ਕੋਈ ਸ਼ਬਦ ਪੈ ਜਾਏ ਤੇ ਇਸ ਕਰਕੇ ਨੀ ਵੀ ਵੱਧ ਤੋਂ ਵੱਧ ਪ੍ਰਮਾਣ ਇਸ ਕਰਕੇ ਦੇਣਾ ਵੀ ਸ਼ਾਇਦ ਉਹ ਆਪਣੇ ਲੋਕ ਟੀਕ ਨਹੀਂ ਦਿੰਦੇ, ਮੈਂ ਖੇਲ ਵਿੱਚੋਂ ਨਿਕਲਣਾ, ਉਹ ਪ੍ਰਮਾਣ ਦਿੱਤੇ। ਉਹ ਇੱਕ ਵਾਰੀ ਕੋਈ ਸੱਜਣ ਕਹਿੰਦਾ ਛੱਡੋ ਜੀ ਉਹ ਕਥਾ ਕਦੀ ਕਰਦੇ ਨੇ, ਸਹਿਜ ਪਾਠ ਹੀ ਕਰਦੇ, ਬਾਣੀ ਸੁਣਾਈ ਜਾਂਦੇ ਤੇ ਜੇ ਇਤਿਹਾਸ ਸ਼ੁਰੂ ਕੀਤਾ ਕਹਿ ਲੱਗੇ ਛੱਡੋ ਜੀ ਉਹ ਤੇ ਸਾਧੀਆਂ ਸੁਣਾਈ ਜਾਂਦੇ। ਮੈਂ ਸੋਚਿਆ ਵੀ ਬੰਦੇ ਦਾ ਰਾਹ ਕਿਹੜੇ ਪਾਸੇ, ਉਹ ਇਸ ਕਰਕੇ ਬਾਣੀ ਤੋਂ ਵੱਧ ਗੁਰਮਤ ਦੇ ਸਾਹਿਤ ਨੂੰ ਲਈਦਾ, ਗੁਰਬਾਣੀ ਨੂੰ ਲਈਦਾ। ਬਹੁਤ ਕੋਈ ਦੁਨੀਆਂ ਦਾ ਆਪਾਂ ਪੜ੍ਹਿਆ, ਇਸ ਬਾਪੂ ਦੇ ਖਜ਼ਾਨੇ ਨੂੰ ਖੋਜੀਏ, ਇਹਦੇ ਵਿੱਚ ਬਹੁਤ ਕੁਝ ਏ ਜਿਹੜਾ ਸਾਡੀਆਂ ਨਜ਼ਰਾਂ ਵਿੱਚੋਂ ਸ਼ਾਇਦ ਕਈਆਂ ਨੇ ਤਾਂ ਦਰਸ਼ਨ ਵੀ ਨਹੀਂ ਕੀਤੇ ਹੋਣੇ। ਦੇਖੋ ਅਸੀਂ ਬੈਠੇ ਹਾਂ ਸਾਰੇ, ਕਿੰਨੇ ਕੁ ਨੇ ਸਾਡੇ ਵਿੱਚੋਂ ਜਿਹੜੇ ਰੋਜ਼ ਸਹਿਜ ਪਾਠ ਕਰਦੇ ਹੋਣੇ। ਠੀਕ ਹੈ ਆਏ ਆ ਸੰਗਰਾਂਦ ਨੂੰ ਆ ਗਏ, ਗੁਰਪੁਰਬ ਵਾਲੇ ਦਿਨ ਆ ਗਏ, ਬਾਹਰ ਕੁਝ ਪਦਾਰਥ ਲੈ ਆਉਂਦੇ ਆ ਕੇ ਲੰਗਰ ਚ, ਮੈਂ ਕੱਲ ਵੀ ਕਹਿ ਇਹਨੂੰ ਬਿਲਕੁਲ ਇਹ ਨਾ ਸੋਚਣਾ ਢਹਿੰਦੀ ਕਲਾ ਦੇ ਕੋਈ ਸ਼ਬਦ ਨੇ ਚੰਗੀ ਗੱਲ ਹੈ, ਪਰ ਸਾਰੀ ਜ਼ਿੰਦਗੀ ਲੰਘ ਗਈ ਗੁਰੂ ਗ੍ਰੰਥ ਸਾਹਿਬ ਦਾ ਤੇ ਆਪ ਪਾਠ ਹੀ ਨਹੀਂ ਕੀਤਾ। ਇੱਡੀ ਕੀਮਤੀ ਜ਼ਿੰਦਗੀ, ਇੰਨਾ ਕੀਮਤੀ ਸਮਾਂ, ਇੱਥੋਂ ਤੱਕ ਕਵੀ ਸੰਤੋਖ ਸਿੰਘ ਨੇ ਤਾਂ ਗਰਭ ਗੰਜਣੀ ਜਪਜੀ ਸਾਹਿਬ ਦਾ ਟੀਕਾ ਕੀਤਾ, ਮੈਨੂੰ ਬਖਸ਼ ਦਿਓ, ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਪੰਜਾਬੀ ਉਹ ਜਾਣਦਾ ਗੁਰਮੁਖੀ ਦੀ ਉਹਨੂੰ ਜਾਣਕਾਰੀ ਹੈ, ਦੁਨੀਆਂ ਭਰ ਦਾ ਗਿਆਨ ਉਹਦੇ ਦਿਮਾਗ ਵਿੱਚ ਗਏ ਪਰ ਇੱਕ 38 ਪੌੜੀਆਂ ਤੇ ਸ਼ਲੋਕ ਬਾਬਾ ਜੀ ਦਾ ਚੇਤੇ ਨਹੀਂ ਕਰ ਸਕਿਆ, ਜਪਜੀ ਚੇਤੇ ਨਹੀਂ। ਕਹਿਣ ਲੱਗੇ ਉਹਦਾ ਸਰੀਰ ਇਸ ਤਰ੍ਹਾਂ ਜਿਵੇਂ ਚੌਲਾਂ ਦੇ ਦਾਣੇ ਤੋਂ ਬਿਨਾਂ ਬਾਹਰ ਵਾਲਾ ਛਿਲਕਾ ਹੁੰਦਾ। ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕੀਨ, ਜਪਜੀ ਸਾਹਿਬ ਚੇਤੇ ਨਹੀਂ ਪਿਆਰਿਓ, ਕਾਹਦੀ ਆਤਮਕ ਤਰੱਕੀ ਹੋਈ। ਇਹਨੂੰ ਇਹ ਨਾ ਸਮਝਿਓ ਮੈਂ ਕਿਸੇ ਤੇ ਤਰਕ ਜਾਂ ਕਟਾਕਸ਼ ਕਰ ਰਿਹਾ, ਮੇਰੇ ਕਹਿਣ ਤੋਂ ਇੱਕੋ ਬੇਨਤੀ ਹੈ, ਆਪ ਜੀ ਨੂੰ ਸੁਣਾਉਣਾ ਮੈਨੂੰ ਕਮਾਉਣ ਵਾਸਤੇ ਕਿਤੇ ਗੁਰੂ ਉਦਮ ਦੇਗਾ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਇੱਥੇ ਆ ਕੇ ਅਸੀਂ ਕਹਾਂਗੇ ਲਓ ਜੀ ਅਸੀਂ ਯਾਦ ਨਾ ਕਰ ਸਕੇ, ਪੜ੍ਹ ਨਹੀਂ ਸਕੇ। ਮੇਰੀ ਇੱਕ ਬੇਨਤੀ ਹੈ, ਇੱਥੇ ਉਹ ਵੀ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ABC ਦੀ ਮੁਲਕ ਸਿੱਖੀ ਹੋਣੀ ਪਰ ਕੰਮ ਦੇ ਵਿੱਚ ਉਹਨਾਂ ਨੂੰ ਬੋਲੀ ਬੋਲਣੀ ਵੀ ਆ ਗਈ ਕਿਉਂਕਿ ਪੇਟ ਦੀ ਲੋੜ ਸੀ, ਉਹਦੇ ਤੋਂ ਬਿਨਾਂ ਕੰਮ ਨਹੀਂ ਚੱਲਦਾ। ਜੇ ਪੇਟ ਦੀ ਲੋੜ ਦੀ ਖਾਤਰ ਬੰਦਾ ਉਹ ਬੋਲੀ ਸਿੱਖ ਲੈਂਦਾ ਜਿਹੜੇ ਉਹਦੇ ਵੱਡੇ ਵਡੇਰਿਆਂ ਨੂੰ ਕਦੀ ਬੋਲੀ, ਤੇ ਭਾਈ ਇਹ ਤਾਂ ਸਾਡੀ ਆਪਣੀ ਬੋਲੀ ਹੈ, ਤੇ ਜੇ ਕਿਤੇ ਇਹ ਬਾਣੀ ਬੋਲਣ ਲੱਗਾਂਗੇ ਪਤਾ ਉਦਣ ਲੱਗੇਗਾ ਜਿੱਦਣ ਸਾਡੀ ਆਤਮਾ ਦੀ ਲੋੜ ਪਾਸੇ। ਲੋੜ ਹੀ ਕਾਢ ਦੀ ਮਾਂ ਹੈ ਨਾ ਕਹਿੰਦੇ ਗੁਰੂ ਸਾਹਿਬ ਦੇ ਬਚਨ, ਮੈਂ ਆਪਣੇ ਨਾਲ ਸਾਂਝੇ ਇਸ ਵਿੱਚ ਕਰਦੇ ਨੇ। ਉਹ ਕਹਿੰਦੇ ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੀਨ, ਤੰਦੁਰ ਬਿਨ ਤੋਂ ਕਾਮ ਕਿਸ ਜਨਮ ਅਕਾਰਤ ਕੀਨ। ਜਪਜੀ ਸਾਹਿਬ ਦਾ ਪਾਠ ਤੱਕ ਚੇਤੇ ਨਹੀਂ, ਚੇਤੇ ਛੱਡੋ, ਕਈਆਂ ਨੇ ਮੈਂ ਮੇਰਾ ਖਿਆਲ ਕਰਦੇ ਵੀ ਨਹੀਂ ਹੋਣੇ। ਸਤਿਗੁਰੂ ਮਿਹਰ ਕਰੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਤੱਕ ਕੇਵਲ ਬਾਹਮੁਖੀ ਪਾਠ ਪੂਜਾ ਤੱਕ ਨਹੀਂ, ਸਿਰਫ ਇੱਕੋ ਬੇਨਤੀ ਕਿ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਆਪ ਗੱਲਾਂ ਕਰੇ, ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ। ਉਹ ਭਾਈ ਸਿੱਖੋ, ਜੇ ਮੈਂ ਕਹਿੰਦਾ ਇੱਕ ਅੰਗ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਓ, 4 ਸਾਲਾਂ ਦੇ ਸਹਿਜ ਪਾਠ ਹੋ ਜਾਂਦਾ। ਇੱਕ ਅੰਗ ਨੂੰ 5 ਮਿੰਟ ਲੱਗਣਗੇ, 7 ਮਿੰਟ ਲੱਗਣਗੇ, ਇੱਕ ਅੰਗ ਹੈ। ਸਤਿਗੁਰੂ ਕਿਰਪਾ ਕਰਨ, ਮੈਂ ਪ੍ਰਕਰਨ ਵਿੱਚ ਰਹਾ ਕਿ ਜਿਵੇਂ ਸ਼ਹਿਦ ਦੀ ਮੱਖੀ ਇਕੱਠਿਆਂ ਕਰਦੀ ਰਹੀ ਪਰ ਉਹਦਾ ਆਪਣਾ ਨਹੀਂ, ਧਨ ਮਨ ਨੇ ਬਹੁਤ ਕੁਝ ਇਕੱਠਾ ਕੀਤਾ ਪਰ ਵਰਤਣ ਵਾਲੇ ਜਿਉਂਦੇ ਜੀ ਕੋਈ ਹੋਰ ਆ ਗਏ। ਭਾਈ ਗੁਰਦਾਸ ਸਾਹਿਬ ਨੇ ਇਸ ਤੁਕ ਲਈ ਪੂਰਾ ਇੱਕ ਕਵਿਤਾ ਉਚਾਰਨ ਕੀਤਾ। ਉਹਨਾਂ ਨੇ ਵੀ ਉਦਾਹਰਣ ਪਹਿਲਾਂ ਸ਼ਹਿਦ ਦੀ ਮੱਖੀ ਦੀ ਲਈ, ਉਹ ਕਹਿੰਦੇ ਸ਼ਹਿਦ ਦੀ ਮੱਖੀ ਉਹ ਇੱਕ ਇੱਕ ਫੁੱਲ ਤੇ ਬੈਠਦੀ ਹੈ, ਪਰ ਡਿਸਿਪਲਨ ਬੜੇ ਉਹਨਾਂ ਦਾ, ਕਿਉਂਕਿ ਉਹਨਾਂ ਵਿੱਚੋਂ ਇੱਕ ਰਾਣੀ ਮੱਖੀ ਵੀ ਹੁੰਦੀ ਜਿਹਦੇ ਕਹਿਣ ਵਿੱਚ ਸਾਰੀਆਂ ਮੱਖੀਆਂ ਚੱਲਦੀਆਂ ਤੇ ਡੰਗ ਬੜਾ ਤੇਜ਼, ਉਹਦੇ ਵਿੱਚ ਗੁਣ ਵੀ ਬੜੇ ਨੇ। ਕੋਈ ਦੂਜਾ ਨੇੜੇ ਆਵੇ ਸਾਰੀਆਂ ਡੰਗ ਮਾਰਦੀਆਂ ਨੇ, ਆਪ ਇੱਕ ਦੂਜੇ ਉੱਤੇ ਟਿੱਕੀਆਂ ਰਹਿੰਦੀਆਂ ਨੇ, ਕਦੀ ਕਿਸੇ ਨੂੰ ਡੰਗ ਨਹੀਂ ਮਾਰਦੀ। ਭਾਈ ਸਾਹਿਬ ਨੇ ਕਹਿ ਸਕੇ ਹੋ ਜਾ ਚਾਹੀਦਾ, ਪਰ ਇਹ ਗੱਲ ਵੱਖਰੀ ਵੀ ਇਹ ਤਾਂ ਲੱਭ ਕੇ ਡੰਗ ਮਾਰਦੇ ਆ ਉੱਤੇ ਦਿਲੇ ਤੇ ਗੱਲ ਛੱਡ। ਮਹਾਰਾਜ ਜੀ ਨੇ ਕਿਹਾ ਭਾਈ ਦੇਖੋ ਕਿ ਸ਼ਹਿਦ ਦੀ ਮੱਖੀ ਕਿੰਨੇ ਦੂਰ ਤੋਂ ਇਕੱਠੇ ਕਰਦੀ ਰਹੀ ਫੁੱਲ, ਅਖੀਰ ਤੇ ਉਹਨੇ ਸ਼ਹਿਦ ਤਿਆਰ ਕਰ ਲਿਆ ਤੇ ਕਹਿਣ ਲੱਗੇ ਜਦੋਂ ਤੂੰ ਸ਼ਹਿਦ ਦੀ ਮੱਖੀ ਫੁੱਲ ਦੀ ਮਕਰੰਦ ਜਾਂ ਰਸ ਚੂਸ ਕੇ ਆਈ ਉਦੋਂ ਸ਼ਹਿਦ ਖਾ ਲੈਂਦੀ, ਉਦੋਂ ਬਣਾ ਲੈਂਦੀ। ਤੇ ਮਨ ਚ ਆਇਆ ਬਹੁਤ ਸਾਰਾ ਇਕੱਠਾ ਹੋ ਜਾਏਗਾ, ਬਹੁਤ ਰਸ ਭਰੇਗਾ, ਫਿਰ ਖਾਵਾਂਗੀ। ਕਹਿਣ ਲੱਗੇ ਜਿੱਦਣ ਰਸ ਭਰਿਆ ਤੇ ਰਸ ਨੂੰ ਮਾਨਣ ਵਾਲੇ ਕੋਈ ਹੋਰ ਆ ਗਏ, ਕਹਿੰਦੇ ਮਨਾ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਤੂੰ ਅਖੀਰ ਤੱਕ ਕਹਿੰਦਾ ਇੰਨਾ ਕੁਝ ਇਕੱਠਾ ਹੋ ਜਾਏ ਤੇ ਟਿਕ ਕੇ ਬੈਠਾਂਗੇ, ਜਦੋਂ ਤੇਰੇ ਟਿਕ ਕੇ ਬਹਿਣ ਦਾ ਵੇਲਾ ਆਉਣਾ ਉਦੋਂ ਖਾਉਣ ਵਾਲੇ ਕੋਈ ਹੋਰ ਆ ਜਾਂਦੇ। ਸ਼ਹਿਦ ਦੀ ਮੱਖੀ ਨਾਲ ਇਹ ਕੁਝ ਵਰਤਿਆ। ਦੂਸਰੀ ਬੇਨਤੀ, ਉਦਾਹਰਣ ਸਾਡੇ ਪੰਜਾਬ ਨਾਲ ਸੰਬੰਧਿਤ ਨੇ। ਪਾਤਸ਼ਾਹ ਕਹਿੰਦੇ ਨੇ ਗਾਂ ਨੂੰ ਚਾਰਨ ਲਿਜਾਂਦੇ ਮੱਝਾਂ ਦਾ ਨਾਮ, ਦੁੱਧ ਜਦੋਂ ਚੋਣਾ ਉਹ ਚਾਰਨ ਲੈ ਕੇ ਜਾਣੀ ਆ। ਪੁਰਾਣੀ ਗੱਲ ਇਹ ਸੱਚੀ ਹੋਣ ਨਹੀਂ ਜੇ ਚੱਲਦੀਆਂ ਮੱਝਾਂ, ਕਈ ਹੋ ਸਕਦਾ ਬੜੀ ਦੇਰ ਦੇ ਪੰਜਾਬ ਤੋਂ ਆਏ ਹੋਣ, ਉਹ ਰੱਖ ਰੱਖ ਕੇ ਪੱਖਿਆਂ ਥੱਲੇ ਉਹ ਵੀ ਮੋਡਰੇਟ ਹੋ ਗਈਆਂ ਨੇ। ਮੈਂ ਖੁਦ ਆਪਣੇ ਪਿੰਡ ਗਿਆ ਵੀ ਚਲੋ ਲੈ ਗਿਆ ਵੀ ਪਾਣੀ ਪਿਆਉਣਾ ਸੀ, ਮੈਂ ਚਲੋ ਬੜੇ ਸਾਲਾਂ ਬਾਅਦ ਆਪਾਂ ਵੀ ਖੋਲ ਲਈਏ, ਉਹ ਮੱਝਾਂ ਮੂੰਹ ਨਹੀਂ ਮਾਰਦੀਆਂ। ਮੈਂ ਪੁੱਛਿਆ ਕਿਉਂ, ਉਹ ਕਹਿਣ ਲੱਗੀ ਅਸੀਂ ਇਹਨਾਂ ਨੂੰ ਕਦੀ ਚਾਰਨ ਨਹੀਂ ਲਿਜਾਈਦਾ, ਇਹਨਾਂ ਨੂੰ ਖੇਤਾਂ ਚੋਂ ਚੁਗਣਾ ਭੁੱਲ ਗਿਆ। ਭੁੱਲ ਜਾਂਦਾ ਸੁਭਾਅ, ਇੱਕ ਪਸ਼ੂ ਵੀ ਭੁੱਲ ਜਾਂਦਾ ਆਦਤ। ਪਹਿਲਾਂ ਸਨ ਉਹਨਾਂ ਚਰਨਾ ਤੇ ਜਦੋਂ ਮੱਝ ਚਰਦੀ ਸੀ ਗਾਂ ਚਰਦੀ ਏ, ਉਹ ਆਪਣੇ ਬੱਚੇ ਨੂੰ ਨਾਲ ਨਾਲ ਚੇਤੇ ਕਰੀ ਜਾਂਦੀ ਸੀ ਕਿਉਂਕਿ ਮੈਂ ਸਾਰਾ ਦਿਨ ਚਰ ਕੇ ਦੁੱਧ ਇਕੱਠਾ ਕਰਨਾ ਤੇ ਅੰਮ੍ਰਿਤ ਦੁੱਧ ਆਪਣੇ ਬੱਚੇ ਨੂੰ ਜਾ ਕੇ ਪਿਆਉਣਾ। ਕਹਿੰਦੇ ਸਾਰਾ ਦਿਨ ਗਾਂ ਉਹਦੀ ਬਾਚੀਆਂ, ਬਾਚੀ ਮੀਨਸ ਅੱਜ ਵਾੜੇ ਥੱਕ ਗਏ, ਸਾਰਾ ਦਿਨ ਉਹਨੇ ਦੁੱਧ ਸੰਜਿਆ ਘਾਹ ਵਿੱਚੋਂ ਸੁੱਕੇ ਕੱਖਾਂ ਵਿੱਚੋਂ, ਤੇ ਜਦੋਂ ਸ਼ਾਮ ਨੂੰ ਬੱਚੇ ਨੂੰ ਬੱਚੇ ਨੂੰ ਪਿਆਉਣ ਦਾ ਵੇਲਾ ਆਇਆ ਛੱਡਿਆ ਤੇ ਬੱਚੇ ਦੇ ਮਨ ਚ ਵੀ ਆ ਗਿਆ ਕਿ ਮਾਂ ਦੇ ਕੋਲ ਦੁੱਧ ਤਾਂ ਹੈ ਪਰ ਇੱਕੋ ਦਮ ਇੱਕੋ ਸਥਾਨ ਨੂੰ ਪਕੜ ਕੇ ਮੁੱਖ ਚ ਪਾ ਕੇ ਨਹੀਂ, ਪਹਿਲਾਂ ਸਾਰਿਆਂ ਨੂੰ ਇੱਕ ਵਾਰੀ ਛੂ ਲਵਾਂ, ਜਦੋਂ ਬਹੁਤ ਸਾਰਾ ਇਕੱਠਾ ਹੋਵੇਗਾ ਪੁੱਤਰ ਆਵੇਗਾ ਉਦੋਂ ਇਕੱਠਾ ਪੀ ਲਾਂਗਾ। ਕਹਿਣ ਲੱਗੇ ਗਾਂ ਵਿਚਾਰੀ ਕੱਖਾਂ ਤੋਂ ਦੁੱਧ ਬਣਾਉਂਦੀ ਰਹੀ, ਜਿਸ ਬੱਚੇ ਲਈ ਬਣਾਇਆ ਉਹਨੇ ਮਾਂ ਨੂੰ ਚੁੰਗਿਆ, ਮਾਂ ਨੇ ਮਮਤਾ ਵਿੱਚ ਆ ਕੇ ਉਸ ਲੋਹ ਤੋਂ ਬਣੇ ਹੋਏ ਦੁੱਧ ਨੂੰ ਪੂਰੇ ਦਾ ਪੂਰਾ ਭਰ ਦਿੱਤਾ ਆਪਣੇ ਸਥਾਨ ਤੇ ਜਦੋਂ ਚੁੰਗਣ ਦਾ ਵੇਲਾ ਆਇਆ ਉਦੋਂ ਮਾਲਕ ਨੇ ਦੇਖਿਆ ਦੁੱਧ ਉੱਤਰ ਹੈ, ਰੱਸਾ ਪਕੜ ਕੇ ਬੱਚਾ ਪਾਸੇ ਕਰ ਦਿੱਤਾ, ਦੁੱਧ ਚੋ ਕੇ ਕੋਈ ਹੋਰ ਲੈ ਗਿਆ। ਧਨ ਨਹੀਂ ਧੀਰੇ ਇਕੱਠਾ ਕੋਈ ਕਰਦਾ, ਮੁਸ਼ਕਤ ਕੋਈ ਕਰ ਰਿਹਾ ਤੇ ਮੰਨਣ ਵਾਲਾ ਕੋਈ ਆ ਗਿਆ। ਗਾਂ ਕਿਤੋਂ ਲਿਆਈ ਬਛੜੇ ਦੀ ਖਾਤਰ, ਤੇ ਉਹਨੇ ਕਿਹਾ ਸ਼ਾਇਦ ਮੈਂ ਪੀਆਂਗਾ, ਪਰ ਨਹੀਂ ਉਹਨੂੰ ਪੀਣ ਵਾਸਤੇ ਮਾਲਕ ਦੇ ਬੱਚੇ ਤੇ ਬੱਚੀਆਂ ਉਹਦੇ ਪੁੱਤਰ ਧੀਆਂ ਪੀਣ ਲਈ ਆ ਗਏ, ਪਰ ਪਰਮਾਤਮਾ ਨੇ ਤਾਂ ਬਣਾਇਆ ਸੀ ਗਾਂ ਦੇ ਬੱਚੇ ਵਾਸਤੇ, ਇਕੱਠਾ ਕੋਈ ਕਰਦਾ ਭੋਗਦਾ ਕੋਈ ਨਹੀਂ। ਤੀਸਰੀ ਬੇਨਤੀ ਕਿ ਸੱਪ ਕਦੀ ਆਪਣੀ ਖੁੱਡ ਨਹੀਂ ਬਣਾਉਂਦਾ, ਵਰਮੀ ਸ਼ਬਦ ਵਰਤ ਲਈਏ, ਉਹ ਬਣੀਆਂ ਬਣੀਆਂ ਚੀਜ਼ਾਂ ਦਾ। ਚੂਹਾ ਉਹ ਖੁੱਡ ਬਣਾਉਂਦਾ, ਉਹ ਪੱਟੀ ਜਾਏਗਾ ਮਿੱਟੀ ਨੂੰ, ਤੇ ਕਈ ਵਾਰੀ ਰਾਤ ਨੂੰ ਵੀ ਆਵਾਜ਼ ਆਉਂਦੀ ਹੈ, ਉਹ ਸਾਰੀ ਸਾਰੀ ਰਾਤ ਮਿੱਟੀ ਕੱਢੀ ਜਾਂਦਾ ਹੈ, ਤੇ ਕੋਈ ਉਹਦੇ ਕੋਲ ਹੋਰ ਸ਼ਸਤਰ ਜਾਂ ਕਹਿ ਲਓ ਕੋਈ ਔਜ਼ਾਰ ਨਹੀਂ, ਕੋਈ ਰੰਬਾ, ਕੋਈ ਖੁਰਪੀ ਨਹੀਂ, ਕੋਈ ਸਰੀਆ ਨਹੀਂ, ਉਹ ਆਪਣੇ ਮੂੰਹ ਨਾਲ ਆਪਣੇ ਨਿੱਕੇ ਨਿੱਕੇ ਪੰਜਿਆਂ ਨਾਲ ਪੱਟੀ ਜਾਂਦਾ, ਬਰੀਕ ਕਰ ਕਰਕੇ ਸਾਰੀ ਬਾਹਰ ਕੱਢੀ ਜਾਂਦਾ। ਤੇ ਮਨ ਚ ਚੂਹਾ ਵੀ ਸੋਚਦਾ ਜੀ ਬਹੁਤ ਗਹਿਰੀ ਚਲੀ ਗਈ, ਆਰਾਮ ਨਾਲ ਰਵਾਂਗੇ। ਜਦੋਂ ਬਹੁਤ ਗਹਿਰੀ ਖੁੱਡ ਬਣ ਗਈ, ਸੱਪ ਨੇ ਦੇਖਿਆ ਤਿਆਰ ਹੋ ਗਈ, ਉਹ ਅੰਦਰ ਵੜਿਆ, ਉਹਨੇ ਚੂਹੇ ਨੂੰ ਮਾਰ ਕੇ ਪਾਸੇ ਕਰ ਦਿੱਤਾ, ਰਹਿਣ ਸੱਪ ਲਾ ਗਿਆ। ਕਈ ਵਾਰੀ ਬੰਦਾ ਸੱਚੀ ਮੁੱਚੀ ਖੁੱਡ ਬਣਾਉਂਦਾ ਹੀ ਰਹਿੰਦਾ, ਟਿਕਾਣੇ ਬਣਾਉਂਦਾ ਰਹਿੰਦਾ, ਤੇ ਜਦੋਂ ਰਹਿਣ ਦਾ ਵੇਲਾ ਹੁੰਦਾ, ਬਾਬੇ ਦੀ ਕਮਰਾ ਬਾਹਰ ਦਾ ਬਣ ਜਾਂਦਾ, ਵੱਡਿਆਂ ਕਮਰਿਆਂ ਚ ਕੋਈ ਹੋਰ ਵਸਣ ਲੱਗ ਪੈਂਦਾ। ਸੱਚਾਈ ਜੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋਕਿਆ ਕਿ ਇਸ ਕਰਕੇ ਵੀ ਮਨਾ ਤੈਨੂੰ ਸਮਝ ਪੈ ਜਾਏ ਤੇਰੀ ਕੀ ਚੀਜ਼ ਹੈ। ਭਗਤ ਧੰਨਾ ਜੀ ਕਿਉਂ ਇਹ ਵੀ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਤਨ ਆਪਣਾ ਨਹੀਂ, ਮਨ ਆਪਣਾ ਨਹੀਂ, ਤੇ ਧਨ ਵੀ ਟਿਕਣਾ ਨਹੀਂ। ਇਸੇ ਨੂੰ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਉ ਮਦ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ। ਅਰਥ ਮੈਂ ਕਰ ਦਿੱਤੇ, ਜਿਉ ਮਦ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਰ ਮੁੱਕ ਛਾਰ ਡਾਲ ਕੇ। ਛਾਰ ਦਰ ਤੇ ਸੁਆ ਮਧੂਆ ਦਰ ਤੇ ਸ਼ਹਿਦ ਚੋਣ ਵਾਲੇ ਆਏ, ਜਿਹਨਾਂ ਦਾ ਤਜਰਬਾ ਹੈ। ਉਹ ਕਿਵੇਂ ਸ਼ਹਿਦ ਚੁਣਦੇ ਸਨ? ਦਸਤਾਨੇ ਪਾ ਕੇ ਨਹੀਂ, ਥੱਲੇ ਉਹਨਾਂ ਨੇ ਅੱਗ ਬਾਲਣੀ, ਧੂੰ ਵਾਲੀ, ਧੂੰ ਨਿਕਲਣਾ, ਮੱਖੀਆਂ ਨੇ ਧੂੰ ਤੋਂ ਡਰਦੀਆਂ ਦੌੜ ਜਾਣਾ। ਕਹਿਣ ਲੱਗੇ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਦੇ ਮੂੰਹ ਚ ਧੂੰ ਪੈ ਗਿਆ, ਤੇ ਜਿਹੜਾ ਰੋਜ਼ ਆਕੜ ਦਾ ਲੰਘਦਾ ਸੀ ਉਹ ਸ਼ਹਿਦ ਚੋ ਕੇ ਲੈ। ਜਿਉ ਮਦ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਹਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਲ ਕੇ। ਜੈਸੇ ਬਸ ਖੇਤ ਬਸ ਦਰ ਤੇ ਬਛੜਾ, ਜੈਸੇ ਬਖਸ਼ ਖੇਤ ਗਊ ਸੰਚਿਤ ਹੈ ਖੀਰ, ਤਹਿ ਲੇਤ ਹੈ ਅਹੀਰ ਦੋਏ ਬਚਰੇ ਬਿੜਾਲ ਕੈ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਸਹਿਪ ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕੈ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤ ਕਾਲ ਛਾੜ ਚੱਲੇ ਦੋ ਕਰ ਚਾਰ। ਇਸ ਤੋਂ ਬੋਲ ਧਿਆਨ ਦੇ ਜੀ, ਤੈਸੇ ਕੋਟ ਪਾਪ ਕਰ, ਪਤਾ ਨਹੀਂ ਕਿੰਨੇ ਕੋ ਪਾਪ ਕੀਤੇ, ਕਿੰਨਿਆਂ ਦਾ ਹੱਕ ਖਾਧਾ, ਕਿੰਨਿਆਂ ਨਾਲ ਬੇਈਮਾਨੀ ਕੀਤੀ, ਕਿੰਨਿਆਂ ਦੇ ਪੈਸੇ ਚੁਰਾਏ, ਕਿੰਨਿਆਂ ਦੇ ਪੈਸੇ ਮਾਰੇ। ਪਿਆਰਿਓ ਕੁਝ ਕੁ ਦਾ ਪਤਾ ਤਾਂ ਹੋ ਸਕਦਾ, ਜਿਹਨਾਂ ਨਾਲ ਠੱਗੀ ਹੋਵੇ ਉਹਨਾਂ ਨੂੰ ਲੱਗ ਜਾਂਦਾ। ਕਈ ਠੱਗੀਆਂ ਮਾਰ ਕੇ ਪਰਦੇ 'ਚ ਜਿਉਂਦੇ ਰਹਿੰਦੇ ਨੇ, ਪਰ ਵਾਹਿਗੁਰੂ ਤਾਂ ਜਾਣਦਾ ਪਿਆ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂਲ, ਅੰਤ ਕਾਲ ਛਾੜ ਚੱਲੇ ਦੋ ਕਰ ਝਾੜ ਕੇ। ਭਗਤ ਧੰਨਾ ਜੀ ਦੇ ਬਚਨ ਨੂੰ ਫਿਰ ਅੱਗੇ ਅਰਥ ਕਰਨ ਲਈ ਨਾਲ ਕਹਿਣ ਲੱਗੇ, ਭਰਮਤ ਫਿਰਤ ਬਹੁ ਜਨਮ ਵਿਲਾਨੀ, ਤਨ ਮਨ ਧਨ ਨਹੀਂ ਧੀਰੇ। ਇਹ ਤਿੰਨਾਂ ਵਿੱਚੋਂ ਕੋਈ ਚੀਜ਼ ਨਾ ਟਿਕੀ। ਤਨ ਮੌਤ ਨੇ ਖਾ ਲਿਆ, ਮਨ ਭਟਕਦਾ ਰਿਹਾ, ਤੇ ਧਨ ਉਂਝ ਉੱਡ ਉੱਡ ਗਿਆ। ਇਹਨੂੰ ਜਿਉਂਦੇ ਨੂੰ ਸਾਂਭਣ ਵਾਲੇ ਆ ਗਏ। ਲਾਲਚ ਬਿਖ ਕਾਮ ਲੁਭਤ ਰਾਤਾ, ਇੱਕ ਲਾਲਚ ਨੇ ਤੇ ਦੂਸਰਾ ਭਾਈ ਕਾਮ ਨੇ। ਲਾਲਚ ਬਿਖ ਕਾਮ ਲੁਭਤ ਰਾਤਾ, ਰਾਤਾਂ ਦਰ ਤੇ ਰੰਗਿਆ ਹੋਇਆ। ਲਾਲਚ ਨੇ ਕਾਮ ਨੇ ਬੰਦੇ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਕਹਿਣ ਲੱਗੇ ਮਨ ਵਿਸਰੇ ਪ੍ਰਭ ਹੀਰੇ, ਮਨ ਵਿਸਰੇ ਮਨ ਵਿੱਚੋਂ ਵਿਸਰ ਗਿਆ ਕੌਣ? ਪ੍ਰਭ ਹੀਰੇ, ਹੀਰੇ ਦਾ ਅਰਥ ਕਰਾਂਗੇ ਅਮੋਲਕ, ਜਿਸ ਜੈਸਾ ਹੋਰ ਕੋਈ ਨਹੀਂ। ਉਹ ਮਨਾ ਦੇਖ ਮਨ ਨੂੰ ਕਾਮ ਤੇ ਲਾਲਚ ਖਾ ਗਿਆ, ਅੰਤਰ ਆਤਮੇ ਮਨ ਵਿੱਚੋਂ ਪ੍ਰਭੂ ਹੀਰਾ ਵਿਸਰ ਗਿਆ। ਹੁਣ ਇਸ ਤੋਂ ਅੱਗੇ ਵਿਸਰੇ ਦਾ ਪ੍ਰਕਰਨ ਚੱਲੇਗਾ। ਮਹਾਰਾਜ ਬਚਨ ਕਰ ਲੱਗੇ ਕਿ ਬਿਖ ਫਲ ਮੀਚ ਲੱਗੇ ਮਨ ਬਹੁਰੇ, ਚਾਰ ਵਿਚਾਰ ਨਾ ਜਾਣੇ। ਦੇਖੋ ਉਹਨਾਂ ਦੇ ਸ਼ਬਦ ਦੀ ਉਡਾਰੀ। ਉਹ ਮਹਾਂਪੁਰਖ ਕਹਿ ਰਹੇ ਬਿਖ ਬਿਖ ਦਰ ਤੇ ਜ਼ਹਿਰ, ਫਲ ਮੀਠ ਲੱਗੇ ਮਨ ਬੋਰੇ। ਮਨ ਬੋਰੇ ਦਰ ਤੇ ਉਹ ਝੱਲੇ ਮਨਾ, ਕਮਲੇ ਮਨਾ, ਸ਼ਦਾਈ ਮਨਾ, ਜਿਹੜਾ ਜ਼ਹਿਰ ਤੈਨੂੰ ਬੜਾ ਮਿੱਠਾ ਲੱਗਦਾ ਹੈ, ਜੋ ਹੁਣ ਅੱਗੇ ਚੱਲੀ ਹੈ ਵਿਚਾਰ। ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਚਾਰ ਦਰ ਤੇ ਗਿਣਤੀ ਵਾਲਾ ਚਾਰ ਨਹੀਂ, ਇੱਥੇ ਚਾਰ ਦਰ ਤੇ ਸੋਹਣਾ ਸੁੰਦਰ, ਜਿਹਨੂੰ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਗਾਵੈ ਕੋ ਗੁਣ ਵਡਿਆਈਆਂ, ਚਾਰ ਚਾਰ ਦਰ ਤੇ ਸੋਹਣੀਆਂ ਸੁੰਦਰ, ਚਾਰ ਵਿਚਾਰ ਨਾ ਜਾਣੀਆਂ। तू परमात्मा के नाम की सोहनी विचार जेड़ी तेरे आचरण नु साथ देने वाली सी ओनू कदी तू विचारिया ही नहीं, पर सारी जिंदगी तू जहर वाले फलां मिठे जान के खाई। बिख फल मीच लगे मन बौरे, चार विचार मैं जानिया, गुण ते प्रीत बड़ी अनपाती। गुण जेड़े चंगे गुण धारण करने सन उन्हां तो वध प्रीत बड़ी अनपाती। कह लगे गुणा तो अगे, तू गुण नहीं जाने परमात्मा नूं पाण वाले दैवी गुण नहीं, ते जिहड़ी दूजे पासे प्रीत खिच के ले जांदी सी उहदे विच दिन ब दिन तू खचत होई गया। जन्म मरण फिर तानिया, भाई जन्म मरण दियां तंदां तां ऐसे जन्म विच ही तू बनाई जांदा। इह सिर मैं भावत जिहा लिया है, अक्रियत फिर करदे आ गीते नाल। महाराज जी ने कहा भी मिठा लगता है सह, आओ असीं थोड़ा जिहा बाणी विचों भी बनकी देख लई। कई बंदे सारी जिंदगी सिर्फ तर्क कटाक्ष विच कढ दिंदे। गुरु ग्रंथ साहिब विचों असीं उहनां दे बारे जो बाणी ने कहे ते इहनूं निंदिया वाले पासे ना लिजायो, उहनां नूं जहर मिठा लगदा अमृत कौड़ा लगदा। उहनां नूं नाम तंग करदा पिआ ते दुनिया दीआं गल्लां निंदिया चुगली बड़ी मिठी लगदी है। उन्हां नूं गुरु का शब्द भौंदा नहीं ते संसार दीआं तर्क उतर्क दीआं गल्लां नूं अपने अंदर थां दिंदे। गुरु ग्रंथ साहिब जी ने इस दे मुतलक अमृत बाणी विच इक वचन कीता है, कहन लगे साखत की ऐसी है रीत। इह साखत दी जिंदगी दीण दा ढंग है कि हर गल पुठी सोचनी। अज भगत धन्ना जी उस तो अगे उन्हां दा जिक्र कर रहे ने जिहड़े हर गल ही पुठी सोचदे, उन्हां सिद्धी तंद कदी नहीं पाणी। साहिब कह रहे साखत की ऐसी है रीत, जो कुछ करे सो सगल विपरीत। वो जो भी काम करेगा विपरीत दर ते धर्म तो उल्टा करेगा, जो धर्मी करनगे उन्हां तो उल्ट चले। ये महाराज उल्टा क्यों? उत्थे असीं बाणी चो देखी महाराज कहिंदे साखत बंदा कह लो जां जिहनूं जहर मिठा लगदा पिआ, महाराज कहिंदे उहदी हर परिभाषा ही उल्टी हुंदी। उह किवें? जो भलाई सो बुरा जाने, जेड़े काम ने उहदा भला होना है। गुरु ग्रंथ साहिब कहिंदे इन्ना पुठा दिमाग चलता है जिन्हें भला करना उन्हां बारे बुरा सोचन लग पैंदा, मैनूं डोबण गए। जो भलाई सो बुरा जाने, साच कह सो बिखा समाने। जे उहनूं सच्चे नाम की कोई गल सुनाए तो उहनूं अंज लगता है जिवें किसी ने जहर मैनूं दे दिता होवे, क्योंकि नाम उहनूं कदी चंगा नहीं लगता, जहर मिठा लगता है। जो भलाई सो बुरा जाने, साच कहे सो बिखे समाने, जाने ना ही जीत अर हार। ए वालेवा सात संसार, जो खलाहल सो पीवे बौरा। जो जहर है विषय वासनावां दा, दुनिया दे मारे कर्मां दा, उहनूं झल्ला गट गट करके पी जांदा है। जो खलाहल सो पीवे बौरा, अमृत नाम जाने कर कौरा। नाम उहनूं कौड़ा लगदा है ते दुनिया के विषय वासनावां नूं मिठे लगदे। सिर्फ अजे प्रमाण है। दूजा बाणी विच इक होर इस संबंधी कह लगे अमृत कौड़ा बिखिया मिठी, जहर मिठा लगदा है अमृत कौड़ा लगदा है। साखत की विद नैनो डिठी, कूड़ कपट अंसार जाना, नाम जपत जान विशु दशाना। कहिंदे ने नाम की गल चले ते अंज लगदा है जिवें बिच्छू ने डंग मार दिता। इहदा मतलब है कोई जिहां किस्मां दे लोक हुंदे ने समाज। जो महाराज जी कह रहे ने कि लोगों को परमात्मा की प्रीत नहीं संसार की प्रीत है। नाम अमृत नूं जहर कहिंदे ने ते जिहड़ा जहर उहनूं कहिंदे ने इहदे विच सवाल बड़ा। की कारण कि अज देखो कोई अखाड़ा लगना होवे ते मेरा ख्याल है सानूं पैर रखण नूं थां नहीं मिलेगी, ते जे किते बाणी दा शब्द दा कीर्तन होवे उत्थे मन क्यों नहीं भिजदा पिआ? वासनावां वाले पासे बंदा अपने शरीर नूं रोग भी लग जाए तां भी परवाह नहीं करदा, तुरिया जांदा है। ते जिथे तन मन नूं ठंड पैणी उत्थे बंदे दा अंदर टिकण नूं तैयार ही नहीं। भगत धन्ना जी कह रहे ने देखो इह समाज दी खानत है, जहर मिठा लग रहा है अमृत कौड़ा लग रहा है। फिर वह जहर इन्ना असर बंदियां ते करदा है, उन्हां दी सोचनी उन्हां दी देखनी उन्हां दा बोलना हर किस्म दे पुठे सोचदे ने। ਉਹ ਕਦੀ ਸਿੱਧੀ ਤੰਦ ਮੈਂ ਅੱਗੇ ਸ਼ਬਦ ਪਾਇਆ ਸਿੱਧੀ ਸਿੱਧੀ ਤੰਦ ਨਹੀਂ ਪਾਉਂਦੇ। ਆਓ ਉਹਨਾਂ ਦੇ ਬਾਣੀ ਬਾਰੇ ਇੱਕ ਦੋ ਹੋਰ ਬਚਨ ਦੇਖ ਲਈਏ ਕਿਵੇਂ ਪੁੱਠਾ ਸੋਚਦੇ ਨੇ। ਮਹਾਰਾਜ ਕਹਿੰਦੇ ਪਹਿਲੀ ਗੱਲ ਕਿ ਉਹਨਾਂ ਦਾ ਹੰਕਾਰ ਕਹਿੰਦਾ ਮੇਰੇ ਤੋਂ ਵੱਡਾ ਕੋਈ ਨਹੀਂ, ਜੋ ਕੁਝ ਮੈਂ ਕਰਨਾ ਮੈਂ ਹੀ ਸਭ ਠੀਕ ਹਾਂ, ਬਾਕੀ ਸਭ ਕੂੜ। ਗੁਰੂ ਸਾਹਿਬ ਦਾ ਵਚਨ ਹੈ, ਦੋ ਤਿੰਨ ਮੈਂ ਸ਼ਬਦ ਹੋਰ ਲੈਣੇ ਇਸ ਦੇ ਮੁਤਾਬਕ ਕਿ ਪੁੱਠੀ ਸੋਚ ਕੀ ਹੈ। ਇਹ ਵਚਨ ਹੈ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਨਾ ਸੁਣਦੇ ਨੇ ਤੇ ਨਾ ਗਾਉਂਦੇ ਨੇ, ਬਤਨ ਹੀ ਅਸਮਾਨ ਗਿਰਾਵੈ। ਜੇ ਉਹਨਾਂ ਕੋਲ ਗੱਲਾਂ ਕਰਨ ਦੀ ਸ਼ੁਰੂਆਤ ਕਰ ਦਿਓ ਤੇ ਗੱਲਾਂ ਨਾਲ ਅਸਮਾਨ ਨੂੰ ਵੀ ਧਰਤੀ ਤੇ ਥੱਲੇ ਲੈ ਆਉਣਗੇ ਤੇ ਮੈਨੂੰ ਬਖਸ਼ ਦਿਆ ਜੇ ਜਿਹੜਾ ਸ਼ਬਦ ਮੈਂ ਕਹਿ ਰਿਹਾ ਹੈ ਸਾਡੀ ਹਾਲਤ, ਖਾਸ ਕਰਕੇ ਬਾਹਰਲੇ ਮੁਲਕਾਂ ਵਿੱਚ ਮੈਂ ਖਾਸ ਕਰਕੇ ਸ਼ਬਦ ਵਰਤੇ, ਉੱਥੋਂ ਦੇ ਔਗਣ ਆਪਣੇ ਨੇ, ਇੱਥੋਂ ਦੇ ਆਪਣੇ ਨੇ। ਤੁਸੀਂ ਦੇਖੋ ਕਿ ਛੁੱਟੀ ਵਾਲੇ ਦਿਨ ਅੰਦਰ ਕੀਰਤਨ ਕਥਾ ਪਾਠ ਹੁੰਦਾ ਤੇ ਬਾਹਰ ਲੋਕ ਟੋਲੀਆਂ ਬਣਾ ਕੇ ਜ਼ਹਿਰ ਪੀਂਦੇ ਹੁੰਦੇ, ਨਿੰਦਿਆ ਚੁਗਲੀ ਹੈ ਨਾ। ਹੋ ਸਕਦਾ ਮੇਰੀ ਗੱਲ ਚੰਗੀ ਨਾ ਲੱਗੇ, ਕਹਿਣਗੇ ਵੀ ਦੂਰੋਂ ਆ ਗਿਆ ਇਹ ਸਾਨੂੰ ਮਤਾਂ ਦੇਣ ਲੱਗ ਪਿਆ। ਮੈਂ ਮਤ ਨਹੀਂ, ਮੈਂ ਜੋ ਗੁਰੂ ਕਹਿੰਦਾ ਨਾ ਸੁਣਨਾ ਨਾ ਕਹਿਣਾ। ਕਦੀ ਗੁਰੂ ਦੇ ਨੇੜੇ ਨਹੀਂ ਗਿਆ, ਇੰਨੀ ਪੁੱਠੀ ਸੋਚ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਜੇ ਕਿਤੇ ਭੁੱਲ ਕੇ ਸੰਗਤ ਵੀ ਦੋ ਘੜੀਆਂ ਬਹਿ ਜਾਣ ਉਹਨਾਂ ਲਈ ਬਹਿਣਾ ਵੀ ਮੁਸ਼ਕਲ ਹੋ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ ਕਿਉਂ ਜ਼ਿੰਦਗੀ ਚੇਂਜ ਨਹੀਂ ਹੁੰਦੀ, ਤਬਦੀਲੀ ਕਿਉਂ ਨਹੀਂ ਆਉਂਦੀ। ਗੁਰੂ ਸੰਗਤ ਵਿੱਚ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਆਉਂਦੇ। ਵੈਸੇ ਸਤਿਗੁਰੂ ਮਿਹਰ ਕਰੇ ਤਬਦੀਲੀ ਬੜੀ ਵੱਡੀ ਆਉਂਦੀ ਹੈ ਜੇ ਤੂੰ ਸਿਮਰਨ ਕਰੇਗਾ, ਭਜਨ ਬੰਦਗੀ ਕਰੇਗਾ। ਕਿਉਂਕਿ ਅਚਨਚੇਤ ਸਿਮਰਨ ਬਾਣੀ ਸ਼ਬਦ ਤੇ ਸੇਵਾ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਇਹਦੇ ਅੰਦਰ ਚੇਂਜ ਕਰ ਜਾਂਦੇ। ਜਿਵੇਂ ਸਮੁੰਦਰ ਦਾ ਖਾਰਾ ਪਾਣੀ ਉੱਡ ਜਾਵੇ ਤੇ ਆਪਣੇ ਆਪ ਹੀ ਮਿੱਠਾ ਬਣ ਜਾਂਦਾ, ਤੇ ਜਦੋਂ ਤੂੰ ਗੁਰੂ ਸੰਗਤ ਵਿੱਚ ਆ ਕੇ ਜੁੜਦਾ ਉਹਦੇ ਅੰਦਰ ਦੀ ਮਾੜੀ ਬਿਰਤੀ ਨੂੰ ਗੁਰੂ ਸਿਮਰਨ ਦੀ ਬਦੌਲਤ, ਸਿਮਰਨ ਦੀ ਤੁਫੈਲਿਸ਼, ਸ਼ਬਦ ਦੀ ਕਿਰਪਾ ਨਾਲ ਆਪਣੇ ਆਪ ਹੀ ਚੇਂਜ ਕਰ ਦਿੰਦੇ। ਅਪੁਸ਼ਟ ਬਾਤ ਤੇ ਭਈ ਸੀਂਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਕਾਸ਼ਿਓ, ਮਲੀਨ ਬੁੱਧ ਹਸਨਈ, ਮੈਰੀ ਬੁੱਧੀ ਵੀ ਚੰਗੀ ਹੋ। ਪਰ ਇੱਥੇ ਮੇਰੀ ਬੇਨਤੀ ਹੈ ਜਿਹੜੀ, ਜੇ ਮੰਨ ਲਓ ਉਹ ਆਪ ਹੀ ਜਾਣ, ਬੜਾ ਮੁਸ਼ਕਲ ਜੇ ਬਹਿਣਾ ਉਹਨਾਂ ਨੇ। ਤੇ ਇੱਥੋਂ ਤੱਕ ਕਈ ਬੰਦੇ ਸੰਗਤ ਚ ਇਹੋ ਜਿਹਾ ਹੁੰਦੇ ਆ, ਕਥਾ ਕੀਰਤਨ ਕਰਦਾ ਹੋਈਏ ਦੋ ਚਾਰ ਬੰਦੇ ਇਹੋ ਜਿਹੇ ਆ ਜਾਣ, ਵਾਈਬ੍ਰੇਸ਼ਨ ਉਹਨਾਂ ਦੇ ਸਵਾਸ ਇੰਨੇ ਕੁ ਮਾੜੇ ਹੁੰਦੇ, ਮੈਨੂੰ ਬਖਸ਼ ਦਿਓ। ਕਈ ਵਾਰੀ ਉਹ ਟਿੱਕਿਆ ਹੋਇਆ ਨੇੜੇ ਬੈਠਿਆਂ ਵਿੱਚ ਵੀ ਖਲਲ ਪਾਉਣ ਲੱਗ ਪੈਂਦੇ। ਕੋਈ ਜ਼ਰੂਰੀ ਨਹੀਂ ਕਿ ਕਿਸੇ ਨੂੰ ਗੋਡਾ ਜਾਂ ਪੈਰ ਜਾਂ ਹੱਥ ਨੱਪ ਕੇ ਡਿਸਟਰਬ ਕਰਨਾ ਜਾਂ ਤੰਗ ਕਰਨਾ। ਜਦੋਂ ਬੰਦਾ ਕੋਲ ਬੈਠਾ ਹੋਇਆ ਸੰਗਤ ਵਿੱਚ ਗੰਦੇ ਫੁਰਨੇ ਬਣਾਈ ਦੇ, ਉਹ ਕੋਲ ਬੈਠੇ ਹੋਏ ਨੂੰ ਤੰਗ ਕਰਨ ਲੱਗ ਪੈਂਦਾ। ਇਹ ਅਚਨਚੇਤ ਬੰਦੇ ਨੂੰ ਦਿਖਣ, ਦੂਜੇ ਨੂੰ ਉਹ ਦਿਖਣ ਨਹੀਂ ਦਿੰਦਾ। ਇਹ ਮਹਾਰਾਜ ਜੀ ਨੇ ਐਵੇਂ ਨਹੀਂ, ਭਗਤ ਤਰਨਾ ਜੀ ਨੇ ਕਿਹਾ, ਕਹਿਣ ਲੱਗੇ ਖਲ ਦੇਵੇ ਕਿ ਅੰਦਰ ਜ਼ਹਿਰ ਇਕੱਠਾ ਕਰ ਰਹੇ ਨੇ, ਮਿੱਠੇ ਨੂੰ ਜ਼ਹਿਰ ਕਹਿ ਰਹੇ ਨੇ, ਜ਼ਹਿਰ ਨੂੰ ਮਿੱਠਾ ਕਹਿ ਰਹੇ। ਗੁਰੂ ਰਾਮਦਾਸ ਜੀ ਦਾ ਵਚਨ ਹੈ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਕਿਉਂ ਜੀ? ਕਹਿਣ ਲੱਗੇ ਉਹ ਵੱਲ ਛਲ ਕਰ ਝੱਤ ਕੱਢ ਦੇ, ਇਹਦਾ ਕਾਰਨ ਇਹ ਵਿੱਚ ਸੱਚੇ ਕੂੜ ਨਾ ਗੱਡੇ, ਮਨ ਵੇਖੋ ਕਰਨ ਜਾਸ, ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹੇ ਕੂੜਿਆਰਾ ਪਾਸ। ਉਹਨਾਂ ਦਾ ਅੰਦਰ ਟਿਕਦਾ ਨਹੀਂ, ਬੰਦਾ ਘਰੋਂ ਕੰਮ ਵੀ ਛੱਡ ਕੇ ਆਇਆ, ਛੁੱਟੀ ਵਾਲੇ ਦਿਨ ਪਹੁੰਚਿਆ ਵੀ। ਮੈਂ ਕਹਿੰਦਾ ਗੁਰਦੁਆਰੇ ਨੂੰ ਮਨਾ, ਆਪਣੀ ਮੈਂ ਗੱਲ ਕਰ ਰਿਹਾ, ਤੂੰ ਜੌਬ ਦੀ ਤਰ੍ਹਾਂ ਹੀ ਕਿਤੇ ਮੱਥਾ ਟੇਕਣ ਲੱਗ ਪਓ, ਤੇਰਾ ਭਲਾ ਹੋ ਜਾਏ। ਜੇ ਫੈਕਟਰੀ ਤੇ ਕੰਮ ਕਰਨ ਜਾਂਦੇ ਆ ਤੇ ਸਾਰੇ ਵਰਕਰ ਬਾਹਰ ਖਲੋ ਕੇ ਆਪਸ ਚ ਗੱਲਾਂ ਕਰੀ ਜਾਣ, ਦੂਜੇ ਦਿਨ ਮਾਲਕ ਅੰਦਰ ਵੜਨ ਦੇਊਗਾ? ਜੌਬ ਹੀ ਸਮਝ ਕੇ ਗੁਰਦੁਆਰੇ ਆ ਗਿਆ, ਉੱਥੇ 8 ਘੰਟੇ 10 ਘੰਟੇ ਤੂੰ ਪੂਰੀ ਹੱਡ ਭਰਵੀ ਮਿਹਨਤ ਕਰਨਾ ਹੈ। ਮਨਾ ਤੂੰ ਇਹ ਸਮਝ ਲੈ ਮੈਂ ਹਫਤੇ ਬਾਅਦ ਗੁਰੂ ਕੋਲ ਆਇਆ, ਮੈਂ ਖੱਬੇ ਸੱਜੇ ਸਭ ਕੁਝ ਛੱਡ ਕੇ ਤੇ ਗੁਰੂ ਦਾ ਬਚਨ ਸੁਣਨਾ, ਐਤਵਾਰ ਸੁਣਿਆ, ਅਗਲੇ ਐਤਵਾਰ ਤੱਕ ਮੈਂ ਗੁਰੂ ਨੂੰ ਆਪਣਾ ਸਬਕ ਸੁਣਾਉਣਾ। ਤੇ ਸਾਲ ਬਾਅਦ ਕਿੰਨੀ ਤਰੱਕੀ ਹੋ ਜਾਏਗੀ, ਕਿੰਨਾ ਅੰਦਰ ਜਿਹੜਾ ਉਹ ਮਾਲਕ ਦੇ ਚਰਨਾਂ ਵੱਲ ਜੁੜੇਗਾ। ਗੁਰੂ ਸਾਹਿਬ ਨੇ ਕਿਹਾ ਤਿੰਨ ਤਰ੍ਹਾਂ ਦੀ ਬਿਰਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਸਾਰੇ ਤਬਦੀਲ ਕਿਉਂ ਨਹੀਂ ਹੁੰਦੇ? ਉਦੋਂ ਵੀ ਇਹ ਸੀ ਤੇ ਅੱਜ ਦੀ ਕਹਾਣੀ, ਉਦੋਂ ਵੀ ਸੀ ਤੇ ਅਗਾਂਹ ਵੀ ਰਹੇਗੀ। ਪਰ ਜਿਹੜਾ ਸਮਝ ਜਾਏਗਾ ਉਹਦੀ ਜ਼ਿੰਦਗੀ ਸਹੀ ਰਸਤੇ ਤੇ ਚੱਲ ਪਈ। ਮਹਾਰਾਜ ਜੀ ਨੇ ਇੱਕੋ ਗੱਲ ਕਹੀ ਸੀ कि पानी विच पत्थर रखो, पानी विच मिट्टी का डला ढेला रखो, थोड़ी जी मिट्टी का टुकड़ा जमया हुआ रख लो ते पानी विच मिठा पा दियो। पानी एको ही है पर तिना दे सुभाव वखरे वखरे। मिट्टी वाला जिहड़ा निक्का जिहा छोटा जिहा डला है वह पानी विच गल जरूर जाएगा पर अपनी होंद नूं खत्म नहीं होंदा है। जिहड़ा आकाश सी वह गल के उस पानी ते बर्तन की तह थले जम गया पर मिट्टी ने अपनी होंद तां नहीं मरन दित्ती। पत्थर वह तो मिट्टी की तरह गलिया भी नहीं, थोड़ा जहा बाहरों भिजे उन्होंने अंदरों हाथ पा के देखो फिर पक्के का पक्का। कह लगे कभी मिठे को हाथ मारो दिस नहीं कोई नहीं पानी का रूप ही हो जाता। गुरु संगत विच तीन तरह की बिरती आती है। ये मैं फिर खिमा जरूर मांग ला किसी से तरक टाक्ष नहीं। एक वह बिरती है जी इस चार दुआरे में थोड़ी जी खिलती है मिट्टी की तरह भी सचमुच अपनी होंद छड़ दीए। सोचता मन भी आखिर इन्ना कीर्तन कथा बाणी सुनीए पर बाहर निकल के उस तरह फिर उसकी बिरती च तब्दीली है। दूजा वो है जिहड़ा मुद्दतां तो आ रहा है पत्थर बनया है भिजदा थोड़ा बहुता लोड़ भी भिजदा बाहर फिर पत्थर का पत्थर। पर तीजे ऐसी कृपा वाले आते ने गुरु मेहर करता है मिठे की तरह। अज आए साल दो साल बाद कई बार देखीदा कथा करने वाले असं उत खलोते होंगे वह बंदे रूहानियत बहुत अगे निकल जाते क्योंकि चलते पे ने सफर विच ने रुकना। साडा नाम ने पहले दिन अर्ज की कि गाद ते देह का अर्थ ही है वे कि जिहड़ा गतिशील है जिहड़ा विकास कर रहे शरीर गतिशील है पर मन क्यों नहीं अगे तरक्की करता। खैर गुरु साहब के बचना कह लगे भाई जिहड़े जहर संजदे ने उन्हां दा सुभाअ है हर जस सुना ना हर गुण गावे बात लिखी असमान गिरावे ऐसे लोगन सिउ क्या कहिए जो कब किए भगत ते बाज तिन ते सदा डराने रही। बड़ी वड्डी गल कह दित्ती डराने रही है भगत तां डरदा नहीं हुंदा। ते कबीर साहब ओ महापुरख जिन्हें किसी की परवाह नहीं की विद्वान आया पंडित आया राजा आया कोई आया किसी की परवाह ना की। कह लगे भाई कि जे अपने अंदर रूहानियत वाले नूं बचाना चाहना है जेड़े बंदे जहर सारा दिन इकट्ठा करते उन्हां तो अपने आप नूं बचा तिन ते सदा डराने रही है उन्हां दा सुभाअ की है आप ना दे चुरू बर पाए कभी प्यासे दे मूंह च कुट पानी का चिमचा पानी का चुरू दर्द कर लिए चुली पानी की नहीं पाई ते निंदा जे गंगा नहीं ते तवे उन्हां दे लांदे ने निंदिया उन्हां दी करदे ने जिन्हें गंगा वर्गी नदी पैदा कर दी हो। महाराज कहते ने भाई ये उन्हां लोकां दा सुभाअ है छाड़ चर्चा आन ना जाने विचों मैं टुका लिया ने ब्रह्मा हुको कहो ना मान्य ब्रह्मा दर्थ कहा जाता उन्हें वेद रचे सिर्फ एक उदाहरण लैनी है कहते इतने ब्रह्मा वर्गा ज्ञान का रचैता भी आ जाए वो बस करा देंगे वे वे ज्ञानियों की परवाह नहीं करते। भगत धन्ना जी कह रहे हैं एक बिरती है ये जहर संज रहा है इन्हें नाम की मिठास को छंड दिता बंदगी कौड़ी लगती है। कद देखो सारी रात माड़े कर्म लिए जागदा बाबा जी ने ता ही कहा कह लगे बुरे काम को ऊठ खलोया नाम की वेला पै पै सोया। किसी बंदे को गोली ना भी नींद ना होंगी होनू यह कह दो भी तू सुखमनी साहब ही कर ला मेरा ख्याल दो पिष्ट बदिया बाद आराम ना सौ जाता टिकन कितने दिता महाराज कहते माड़ा कर्म की करना हो कभी बंदा माड़े कर्मा सोच के कितने चंगे पासे चल पवे ये किवें आप कहे माड़ा कर्म करके ये की सोचे जे माड़ा कर्म किया अठ घंटे तू रात जागता रहा है घटो घट दूजे दिन मन में कि लांत पाओ मना इन्हों अठा घंटिया की थान कि दो किसी तू बंदगी कर ले तो तेरा पार उतार हो जाए। सतगुरु ने कहा फिर अगली एक शब्द मैं होर कह देना कि किवें पुठी गल करते महाराज कहते ने योजे बंद कोश भी अपना है उन्हां दी नजर विच मर्द बंदा होवे जिहड़ा चार पैसे फूक के नचदा टपदा है ते नशा वरतांदा है ते जिहड़ा बंदा दारू खा खा के बंदगी करता, टीचरां करते नहीं करता है, मर चलिया दाल खा खा के। इस तरह कहते जिहड़ा बंदा बंदगी करता सिमरन करता है गुरु को बैंदा कहता छड्डो इहनूं की पता बाहर दीन दुनिया का, इहनूं सिर्फ कोई पता गुटके पकड़ी बैठा। महाराज कहते ने ये बिरती जे अंधे अकली बारे क्या तिन सो कही है, बिल्कुल पंत न सोचे कित बिद नर बही है, खोटे को खरा कहे खरे सार न जाने, अंधे का नाव पार को कली काल बिड़ा। उल्टी रीत जेड़ा खोटा है जिन्हें बिड़स जाने ओनू कहता है खरा है, ते भाई जेड़ा नाम खरा नू कहता है छड्डो परां, ये तो बड़ी बड़ी सुनिए, खोटे को खरा कहे खरे सार न जाने, अंधे का नाम पार को कली काल बिड़ाने। कहन लगे भाई सोते को जागत कहे, जागत को सूता, जीवत को मुआ कहे मुए निरोता, गल उठियां करता। जेड़ा बंदा नाम विच जागे है सिमरत विच जागे है ओनू टिचरा करके कहता छड्डो ये सुते इन्हां नू की पता दीन दुनिया का, ते जेड़ा माया की नींद भी सुता पे कहता बंदा तो ही जागता। सर कहते जीवत को मुआ कहे मुवे नहीं रोता, जेड़े नाम विच जिउंदे ने उन्हां नू कहता मर गए, ते जेड़े वासना विच मर गए ने उन्हां नू कहता ते जिउंदे। पुठी सोच है ना, मुवे नहीं रोता आवत को जाता कहे जाते को आया, आवत को इहदा मतलब जेड़ा सही अर्थां विच मनुखा जन्म लैके आउण दे मकसद नू समझ गया उहनू ते कहिंदा गया गवाचा, ते जिन्ने सब कुछ गवा लिया कहिंदा छड्डो परां, असली दुनिया में जिते ये आया। आवत को जाता कहे जाते को आया, पर की को अपनी कहे अपनो नहीं पाया, जेड़ी बगानी चीज वो कहता मेरी, सच्ची मुची जरा मेरा है उन्होंने कदी नहीं कहता मेरा अपना, घर मेरा है परिवार मेरा है तलीम मेरी है धन मेरा है, वो भाई है फिर भी पर ने कदी कह दे गुरु नानक मेरा है, वाहगुरु मेरा है, सतगुरु मेरा है, दुनिया के जिन्हें मेरे मेरे की रट लाएगा वो मैल नू जन्म देंगे, जिन्ना गुरु नू मेरा मेरा कह के बुलानेगा उन्ना तेरा अंदर साफ होगा। गुरु नू कहो मेरा, शायद कहते ने आवत को जाता कहे, जेड़ा जाता है ओनू कहता वह गवाचा, ते जेड़ा गवाचा ओनू कहता वह आया, पर की को अपनी कहे अपनू नहीं पाया, मीठे को कौड़ा कहे कड़वे को मीठा। जेड़ा अमृत मीठा है अमृत नाम निदान है, अमृत बाणी हर हर तेरी हमारी प्यारी, अमृत धारी को निमुख न मन ते टारी रे, बाणी नू कहिंदा पता नहीं स्वाद कोई नहीं आउंदा पढ़ च, आवे नहीं किथे, ये भी स्वाद मालक ही दिंदा है। शायद मैं स्टॉकनिक बेनती की सी, आपां नू तां इन्ना पता भाई नितनेम करना है, गुरु ने क्या नियम निभाना है, असी मिठास नहीं भर सकते। माली तेरा काम है तू बूटियां नू गोडी दे, तेरा काम है तू वार कर, तेरा काम है तू इनू बचा किसे बार दे तो, तेरा काम है तू पानी दे, क्योंकि रस भरना तेरा काम नहीं, रस भरना सूरज ते चंद्रमा दा काम है। तेरा काम है गुरु जी ने कहा सेवा करनी कल, तेरा काम है गुरु जी ने कहा तू सिमरन करना कल, तेरा काम है गुरु जी ने कहा तू नेम निभाना निभा, रस वाले पासे खुद ना तुरी रस नहीं आया, रस भरन वाले का गुरु का मेहर है, सूरज दी किरण पवे ते फलां विच रस भर जांदा है, मेरे गुरु ग्रंथ साहिब की मेहर की किरण पै जाए ते कई सालां दे जपण वाले विच रस भर देता। रस भरना उहदा काम है, पर विपरीत बिरती की है, मीठे को कौड़ा कहे कड़वे को मीठा, राते की निंदा करें ऐसा कल मैं बीता। आ है उल्टी खेड, राते की निंदा करें जेड़े नाम च रते ने उन्हां दी निंदा कर दे, बंदगी करने वाले दी निंदा कर रहे ने, तन गुरु ग्रंथ साहिब कहिंदे ने ऐसा कल मैं बीठा, आज देखे लोकां दी पुठी खोपड़ी, सीधे जे पंजाबी शब्द वरता पुठा दिमाग पुठी सोच विपरीत चुनना, ते मैं कहना परमात्मा ने सानू पिछे सोचण लई नहीं बनाया, ਉਹਨਾਂ ਦਾ ਅਗਾਂਹ ਚੱਲਣ ਵਾਸਤੇ ਪੈਦਾ ਕੀਤਾ। ਤੂੰ ਅਗਾਂਹ ਸੋਚ, ਪੁੱਠਾ ਨਾ ਸੋਚ, ਬੈਠ ਨਾ ਦੇਖ, ਤੂੰ ਅੱਗੇ ਨੂੰ ਚੱਲ। ਮਿੱਠੇ ਕੋ ਕੌੜਾ ਪਏ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲਮੇ ਬੀਠਾ। ਕੀ ਕਹਿਣ ਲੱਗੇ, ਭਾਈ ਚੇਰੀ ਕੀ ਸੇਵਾ ਕਰੇ, ਠਾਕੁਰ ਨੀ ਦਿਸੇ। ਠਾਕੁਰ ਦਾ ਤੂੰ ਮਾਲਕ, ਚੇਰੀ ਦਾ ਤੇ ਚੇਲੀ, ਕਿ ਜਿਹੜੀ ਚੇਲੀ ਮਾਇਆ ਉਹਨੂੰ ਤਾਂ ਧੂਪ ਬੱਤੀਆਂ ਦਿੰਦਾ ਵੀ ਲਕਸ਼ਮੀ ਤੂੰ ਨਾ ਮੈਨੂੰ ਛੱਡ ਕੇ ਜਾਈ। ਤੇ ਸੱਚੀ ਗੱਲ ਜੇ ਜਿਹਦੇ ਸਹਾਰੇ ਚੱਲਦੀ ਉਹਨੂੰ ਕਦੀ ਪੁੱਛੀ। ਮਹਾਰਾਜ ਕਹਿੰਦੇ ਪੋਖਰ ਨੀਰ ਬਰੋਲੀਏ, ਮੱਖਣ ਨਹੀਂ ਰਿਸੈ। ਜੇ ਕੋਈ ਸਾਰੀ ਜ਼ਿੰਦਗੀ ਪੋਖਰ, ਵੈਸੇ ਪਾਣੀ ਖਾਂ ਕੇ ਪੋਖਰ ਉਂਝ ਕਿਹਾ ਜਾਂਦਾ, ਬੰਗਾਲ ਚ ਜਾਈਏ ਪੋਖਰ ਕਹਿੰਦੇ ਨੇ ਛੱਪੜ, ਉੱਥੇ ਨਾ ਅੱਜ ਤੋਂ ਪਹਿਲਾਂ ਕਦੀ ਪਿੰਡਾਂ ਚੋਂ ਹਰ ਪਿੰਡ ਦੇ ਘਰ ਦੇ ਨਾਲ ਇੱਕ ਛੱਪੜ ਮਿਲੇਗਾ, ਪੋਖਰ ਮਿਲੇਗਾ। ਆਂਬਾ ਜਿਵੇਂ ਸਾਡੇ ਲੋਕ ਰਿਸ਼ਤਾ ਕਰਦੇ ਆ, ਜ਼ਮੀਨਾਂ ਵਹਿੰਦੇ ਨੇ, ਨੌਕਰੀਆਂ ਵਹਿੰਦੇ ਨੇ ਨਾ, ਤੇ ਬੰਗਾਲ ਵਿੱਚ ਕੀ ਕਰਦੇ ਨੇ, ਉਹ ਦੇਖਦੇ ਨੇ ਵੀ ਇਸ ਘਰ ਦੇ ਨੇੜੇ ਪੋਖਰ ਹੈ ਕਿ ਨਹੀਂ ਜਿੱਥੇ ਅਸੀਂ ਕੁੜੀ ਵਿਆਹਣੀ। ਪੋਖਰ ਦਰਦ ਹੁੰਦਾ ਛੱਪੜ, ਪੋਖਰ ਦਰਦ ਅਸੀਂ ਅਸੀਂ ਪਾਣੀ ਕਰਾਂ। ਕਹਿੰਦੇ ਜੇ ਛੱਪੜ ਤੇ ਪਾਣੀ ਨੂੰ ਲੈ ਕੇ ਮਧਾਣੀ ਪਾਈ ਰੱਖੀਏ, ਕਦੀ ਮੱਖਣ ਨਹੀਂ ਨਿਕਲਦਾ, ਤੇ ਉਲਟੀਆਂ ਗੱਲਾਂ ਸੋਚੀ ਜਾਈਏ, ਆਪਣਾ ਅੰਦਰ ਹੀ ਖਰਾਬ ਹੋਵੇਗਾ। ਪਰ ਗੁਰਮਖੋ ਸਾਡੇ ਅੰਦਰ ਉਹ ਰਸ ਨਹੀਂ ਬਣੇਗਾ। ਇੱਥੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਜੇ ਅਸੀਂ ਸਕਾਰਾਤਮਕ ਸੋਚ ਰੱਖਾਂਗੇ, ਗੁਣਾਂ ਦੀ ਸਾਂਝ ਪਾਵਾਂਗੇ, ਸੱਚਮੁੱਚ ਤਰੱਕੀ ਦੇ ਮੁਕਾਮ ਤੇ ਪਹੁੰਚਾਂਗੇ। ਇਹ ਮੈਂ ਸ਼ਬਦ ਇੱਥੇ ਵੀ ਇਹ ਡਰਾਉਣ ਲੱਗਾ। ਤੇ ਜੇ ਆਪਾਂ ਸਿਰਫ ਪੁੱਠਾ ਸੋਚਾਂਗੇ ਤੇ ਦੁਨੀਆਂ ਵਿੱਚ ਕੁਝ ਵੀ ਚੰਗਾ ਨਜ਼ਰ ਨਹੀਂ ਆਉਂਦਾ। ਇਹ ਬੰਦੇ ਦੀ ਸੋਚ ਤੇ ਨਿਰਭਰ ਕਰ। ਕਿਸੇ ਬੰਦੇ ਨੂੰ ਟਣਕਾਉਣ ਵਾਸਤੇ ਉਹਦੇ ਅੰਦਰ ਇਹ ਗੱਲ ਸੋਚੀ, ਉਹਨੇ ਹਿੰਦੂ ਮਤ ਨਾਲ ਸੰਬੰਧ ਜਿਹੜੀਆਂ ਕੁਝ ਧਰਮ ਉੱਥੀਆਂ ਸਨ ਉਹਨਾਂ ਨੂੰ ਮੇਜ਼ ਉੱਤੇ ਰੱਖਿਆ। ਮੇਜ਼ ਤੇ ਰੱਖ ਕੇ ਉਹਦੇ ਉੱਪਰ ਹੋਰ ਪੋਥੀਆਂ ਰੱਖ ਦਿੱਤੀਆਂ ਵੱਖ ਵੱਖ ਧਰਮਾਂ ਦੀਆਂ। ਤੇ ਮਨ ਚ ਇੱਕੋ ਖਿਆਲ ਆਇਆ ਵੀ ਜਦੋਂ ਆ ਕੇ ਦੇਖਣਗੇ ਤੇ ਇੱਕੋ ਦਮ ਹੋ ਸਕਦਾ ਵੀ ਉਹ ਹੇਠੀ ਮਹਿਸੂਸ ਕਰਨ, ਉਹ ਇੱਕੋ ਦਮ ਤਾਂ ਵਿੱਚ ਆਏਗਾ, ਪੋਛਾਂ ਤੁਹਾਨੂੰ ਦਿਖਾਏਗਾ, ਤਪੇਗਾ। ਵਿਵੇਕਾਨੰਦ ਗਏ ਤੇ ਜਿੱਥੇ ਬਿਠਾਉਣਾ ਸੀ ਉਹਦੇ ਸਾਹਮਣੇ ਮੇਜ਼ ਲਿਆ ਕੇ ਰੱਖ ਦਿੱਤਾ। ਵਿਵੇਕਾਨੰਦ ਜੀ ਨੇ ਉਹ ਸਾਰੀਆਂ ਪੋਥੀਆਂ ਧਿਆਨ ਨਾਲ ਦੇਖੀਆਂ, ਦੇਖ ਕੇ ਮੁਸਕਰਾ ਪਏ। ਉਹਨੇ ਨਾਲ ਕਿਹਾ, ਆਪ ਜੀ ਕੀ ਸੋਚਦੇ ਹੋ ਇਸ ਧਰਤੀ ਬਾਰੇ, ਜਿਸ ਕਰਮ ਅਨੁਸਾਰ ਮੈਂ ਪੋਥੀਆਂ ਜੋੜੀਆਂ ਨੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੇ ਵਿਵੇਕਾਨੰਦ ਜੀ ਨੇ ਕਿਹਾ ਸੀ, ਤੈਨੂੰ ਇਹ ਵਿਵੇਕ ਕਿੱਥੋਂ ਆਇਆ, ਤੈਨੂੰ ਸਮਝ ਕਿੱਥੋਂ ਪਈ? ਉਸ ਬੰਦੇ ਦੇ ਅੰਦਰੋਂ ਇੱਕੋ ਦਮ ਤਬਦੀਲੀ ਆ ਗਈ ਵੀ ਮੈਂ ਕੁਝ ਸੋਚ ਰਿਹਾ ਸਾਂ, ਇਹ ਉੱਤਰ ਕੁਝ ਦੇ ਰਿਹਾ। ਉਹਨੇ ਕਿਹਾ, ਤੈਨੂੰ ਅਕਲ ਕਿੰਨੇ ਦਿੱਤੀ ਹੈ ਪੋਥੀਆਂ ਦੀ, ਤਰਤੀਬ ਲਾਉਣ ਦੀ, ਕਰਮ ਲਾਉਣ ਦੀ? ਉਹਨੇ ਕਿਹਾ, ਤੁਹਾਨੂੰ ਪਤਾ ਹੈ ਕਿ ਤੇਰੇ ਧਰਮ ਨਾਲ ਸੰਬੰਧਿਤ ਪੋਥੀ ਸਭ ਤੋਂ ਥੱਲੇ ਵੇ। ਵਿਵੇਕਾਨੰਦ ਨੇ ਤਾਂ ਹੀ ਇੱਕੋ ਦਮ ਕਿਹਾ, ਕਹਿਣ ਲੱਗਾ, ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਕਹਿੰਦਾ ਜਿਹੜੀ ਨੀਂਹ ਹੈ ਉਹ ਬੜੀ ਪੱਕੀ ਹੈ, ਤੈਨੂੰ ਅਕਲ ਕਿੰਨੇ ਦਿੱਤੀ? ਜਿਹੜੀ ਸਭ ਤੋਂ ਥੱਲੇ ਪੋਥੀ ਰੱਖੀ ਤੂੰ, ਪੱਕੀ ਨੀਂਹ ਹੈ, ਇਹਦੇ ਉੱਤੇ ਜਿੰਨੀਆਂ ਮਰਜ਼ੀ ਰੱਖੀ ਜੀ, ਉੱਪਰ ਵਾਲੀਆਂ ਡਿੱਗਣਗੀਆਂ। ਹੁਣ ਆਪੋ ਆਪਣੀ ਸੋਚ ਨਾ, ਮੈਂ ਤਾਂ ਕਿਹਾ ਨੂੰ ਸੁਣ ਜ਼ਰੂਰ ਲਿਓ, ਕਿਉਂਕਿ ਕਈ ਵਾਰੀ ਉਹ ਸ਼ਬਦ ਉਹ ਜਾਂ ਲੈ ਲਈਏ ਤੇ ਇੱਥੇ ਉਹ ਸੁਣ ਨੂੰ ਵੀ ਤਿਆਰ ਨਹੀਂ ਨਾ। ਆਪੋ ਆਪਣੀ ਸੋਚ ਹੈ, ਜੇ ਬੰਦੇ ਨੇ ਪੁੱਠਾ ਸੋਚਣਾ ਉਹਦੇ ਵਾਸਤੇ ਕੁਛ ਵੀ ਚੰਗਾ ਨਹੀਂ। ਅੱਜ ਭਗਤ ਧੰਨਾ ਜੀ ਨੇ, ਮੈਂ ਫਿਰ ਬੇਨਤੀ ਕਰਾਂ, ਮੱਝਾਂ ਚਾਰਦੇ ਨੇ, ਖੂਹ ਤੇ ਬਹਿੰਦੇ ਨੇ, ਹਲ ਵਾਹੁੰਦੇ ਨੇ, ਪਾਣੀ ਲਾਉਂਦੇ ਨੇ, ਖੇਤ ਬੀਜਦੇ ਨੇ। ਉਹ ਮਹਾਂਪੁਰਖ ਕਿਤੋਂ PhD ਨਹੀਂ ਕੀਤੀ, ਖੂਹ ਤੇ ਬੈਠਾ ਕਹੀ ਜਾ ਰਿਹਾ, ਲੋਕਾਂ ਦੀ ਦਿਮਾਗ ਪੁੱਠੇ ਹੋ ਗਏ, ਜ਼ਹਿਰ ਇਕੱਠਾ ਕਰੀ ਜਾ ਰਹੇ ਨੇ, ਅਮਲ ਛੱਡੀ ਜਾ ਰਿਹਾ। ਸ਼ਬਦ ਦੇ ਅਰਥ ਕਹਿਣ ਲੱਗੇ ਭਾਈ, ਕਿ ਬਿਕ ਫਲ ਮੀਠ ਲੱਗੇ ਮਨ ਬੋਰੇ, ਜ਼ਹਿਰ ਵਾਲੇ ਫਲ ਬੋਰੇ ਮਣਾ, ਝੱਲੇ ਮਣਾ, ਤੈਨੂੰ ਮਿੱਠੇ ਲੱਗ ਗਏ। ਕਹਿਣ ਲੱਗੇ, ਚਾਰ ਵਿਚਾਰ ਨਾ ਜਾਣੇ ਆ, ਤੂੰ ਕਦੀ ਪਰਮਾਤਮਾ ਦੇ ਨਾਮ ਦੀ ਸੋਹਣੀ ਵਿਚਾਰ ਜਾਣੀ ਨਹੀਂ, ਕਦੀ ਤੂੰ ਸੁੰਦਰ ਵਿਚਾਰ ਕੀਤੀ ਨਹੀਂ। ਤੇ ਸਭ ਕਹਿਣ ਲੱਗੇ, ਗੁਣ ਤੇ ਪ੍ਰੀਤ ਬੜੀ ਅੰਧ ਭਾਂਤੀ, ਗੁਣ ਇਕੱਠੇ ਕਰਨ ਦੀ ਥਾਂ ਤੇਰੇ ਅੰਦਰ ਪ੍ਰੀਤ ਵੱਧਦੀ ਗਈ। ਕਿਹੜੀ? ਨਾਮ ਲਈ ਨਹੀਂ, ਅੰਨ ਭਾਂਤੀ ਦਰ ਤੇ ਦੂਜਿਆਂ ਵਾਸਤੇ। ਅੰਨ ਦਰਦ ਕਰਾਂਗੇ ਦੂਜਾ, ਪ੍ਰੀਤ ਅੰਦਰ ਵਧੀ ਕਿ ਦੂਜੇ ਲਈ, ਨਾਮ ਲਈ ਨਹੀਂ ਵਧੀ। ਗੁਨਾਹ ਨੇ ਵੀ ਵਧੀ ਤੇ ਕਹਿਣ ਲੱਗੇ ਭਾਈ ਜਨਮ ਮਰਨ ਫਿਰ ਤਾਨਿਆ, ਜਨਮ ਤੇ ਮਰਨ ਦਾ ਗੇੜਾ ਫਿਰ ਤੇਰੇ ਲਈ ਤਿਆਰ ਹੋ ਗਿਆ। ਅਗਲੀਆਂ ਦੁਕਾਨੇ ਕਹਿਣ ਲੱਗੇ ਜੁਗਤ ਜਾਨ ਨਹੀਂ, ਜੁਗਤ ਜਾਨ ਨਹੀਂ ਰਿਹਾ ਨਿਵਾਸੀ। ਜੁਗਤ ਦਾ ਅਰਥ ਹੈ ਜ਼ਿੰਦਗੀ ਜੀਣ ਦਾ ਢੰਗ, ਸਲੀਕਾ, ਮਰਿਆਦਾ, ਜੀਵਨ ਜਾਚ। ਕਹਿੰਦੇ ਜ਼ਿੰਦਗੀ ਜੀਣ ਵਾਲੀ ਜਿਹੜੀ ਜੁਗਤ ਸੀ ਉਹਨੂੰ ਤਾਂ ਅੰਦਰ ਥਾਂ ਨਹੀਂ ਦਿੱਤੀ, ਤੇ ਅੰਦਰ ਥਾਂ ਉਹਨਾਂ ਗੱਲਾਂ ਨੂੰ ਦੇ ਦਿੱਤੀ ਜਿਨ੍ਹਾਂ ਨੇ ਜ਼ਿੰਦਗੀ ਦਾ ਨਾਸ਼ ਮਾਰਨਾ ਸੀ। ਜੁਗਤ ਜਾਨ ਨਹੀਂ ਰਿਹਾ ਨਿਵਾਸੀ, ਜਲਤ ਜਾਨ ਜਮ ਫੰਦ ਪਰੇ, ਜਲਤ ਦਰ ਤੇ ਸੜੀ ਜਾਂਦਾ ਬੈਠਾ ਕੱਲਾ ਹੀ। ਭਗਤ ਧੰਨਾ ਜੀ ਕਹਿੰਦੇ ਅੰਦਰ ਕਲਪਦਾ ਪਿਆ ਸੱਤ, ਤੇ ਫਿਰ ਜਮ ਫੰਦ ਪਰੇ, ਤੇ ਜਿੰਨਾ ਅੰਦਰੋਂ ਅੱਗ ਨਾਲ ਮੱਚਦਾ ਪਿਆ ਉਹਨੇ ਗਲ ਚ ਫਾਹੇ ਪੈ ਗਏ ਤੇ ਕਹਿਣ ਲੱਗੇ ਬਿਖ ਪਲ ਸੰਚ ਭਰੇ ਮਨ ਐਸੇ, ਇਸ ਮਨ ਵਿੱਚ ਜ਼ਹਿਰ ਹੀ ਭਰਿਆ ਪਿਆ। ਇਹਨੂੰ ਗੁਰੂ ਜੀ ਨੇ ਕਿਹਾ ਰਤਨ ਤਿਆਗ ਪੌੜੀ ਸੰਗ ਰਚੈ, ਸਾਜ ਝੂਠ ਸਾਜ ਛੋੜ ਝੂਠ ਸੰਗ ਮੱਚੈ ਬਸ। ਉਧਰ ਮੱਚਦਾ ਪਿਆ ਤੜਪਦਾ, ਮੱਚੈ ਦਰਦ ਜਿਵੇਂ ਅੱਗ ਮੱਚਦੀ। ਇਹਨੂੰ ਗੁਰੂ ਜੀ ਨੇ ਕਿਹਾ ਐਸੇ ਕਾਹੇ ਭੂਲ ਭਰੇ, ਕਰੈ ਕਰਾਵੇਂ ਮੁਕਰ ਪਾਵੇ, ਪੇਕਤ ਸੁਨਤ ਸਦਾ ਦੇ ਵਹਿੰਦਾ ਵੀ ਪਿਆ ਹੈ, ਸੁਣਦਾ ਵੀ ਪਿਆ ਹੈ, ਸਦਾ ਸੰਗ ਹਰੇ ਤੇਰੇ ਨਾਲ ਖਲੋਤੈ। ਹੋਵਨ ਕੌਰਾ ਅਨ ਹੋਵਨ ਮਿੱਠਾ, ਵਿਖਿਆ ਮੈਂ ਲਟਾਏ ਜਰੇ ਇਸ ਤੋਂ ਪਹਿਲੀ ਤੋਂ ਕੇ, ਕਾਂਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗੇਤ ਸਾਜਨ ਪਿਆਰ ਖਰੇ। ਕੱਚ ਇਕੱਠਾ ਕਰਦਾ ਰਿਹਾ ਸੋਨਾ ਛੱਡ ਦਿੱਤਾ, ਜਿਹੜਾ ਮਿੱਤਰ ਸੀ ਉਹਨੂੰ ਬੈਰੀ ਬਣਾਈ ਰੱਖਿਆ ਪਰ ਉਹ ਫਿਰ ਵੀ ਬੈਰੀ ਨਾ ਬਣਿਆ। ਆਪਾਂ ਵੈਰ ਭਾਵੇਂ ਗੁਰਨੇ ਬਣਾਏ ਪਰ ਗੁਰੂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੀ ਨਹੀਂ। ਗੁਰਮੁਖੋ ਇਹ ਸਾਡੇ ਗੁਰਨੇ ਹੁੰਦੇ ਨੇ ਵੀ ਗੁਰੂ ਜੀ ਕੀ ਕਹਿਣਗੇ। ਗੁਰੂ ਜੀ ਦਾ ਇਸ ਤਰ੍ਹਾਂ, ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਇੱਕ ਮਾਂ ਦੂਜਾ ਗੁਰੂ ਤੀਜਾ ਮਹਾਂਪੁਰਖ ਤੇ ਤੀਜਾ ਚੌਥਾ ਪਰਮਾਤਮਾ, ਸੱਚੀ ਮੁੱਚੀ ਬੜੇ ਭੁੱਲ ਜਾਂਦੇ ਨੇ। ਉਹ ਨਾ ਸਮਝਣਾ ਵੀ ਦੂਜੀ ਤਰ੍ਹਾਂ ਨਹੀਂ, ਉਧਰ ਪ੍ਰਮਾਣ ਦਿੱਤਾ ਸਭ ਕੁਝ ਉਹਨਾਂ ਚਿੱਤ ਚ। ਮਾਂ ਬੱਚਿਆਂ ਨੂੰ ਜਨਮ ਦਿੰਦੀ, ਜਿੰਨਾ ਬੱਚਿਆਂ ਨੇ ਤਪਾਇਆ ਕਦੀ ਮਾਂ ਚੇਤੇ ਰੱਖਦੀ? ਭੁੱਲ ਜਾਂਦੀ, ਜਨਮੀ ਚੀਤ ਨਾ ਰੱਖ ਸਤੇ ਤੇ। ਮਹਾਰਾਜ ਜੀ ਨੇ ਬਾਣੀ ਚ ਕਿਹਾ ਸੁੱਤ ਅਪਰਾਧ ਕਰਤਾ ਹੈ ਜੇਤੇ, ਜਨਮੀ ਚੀਤ ਨਾ ਰੱਖ ਸਤੇ ਤੇ। ਦੂਜਾ ਗੁਰੂ ਜਿੰਨਾ ਬੰਦੇ ਔਗਣ ਕਰਦਾ ਹੈ ਗੁਰੂ ਭੁਲਾ ਦਿੰਦਾ। ਸੱਚੀ ਗੱਲ, ਇੰਨੇ ਦਿਆਲੂ ਨੇ, ਮੈਂ ਕਿਹੜੀ ਸੋਚਣਾ, ਅਸੀਂ ਰੋਜ਼ ਗੁਨਾਹ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਫਿਰ ਵੀ ਕਹਿੰਦੇ ਨੇ ਆ ਜਾ, ਚੱਲ ਜੋ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਹੁਣ ਮੰਨ ਜਾ। ਦੂਜਾ ਪਰਮਾਤਮਾ ਉਹ ਤਾਂ ਜੇ ਔਗਣ ਚੇਤੇ ਰੱਖੇ ਕਿੱਥੇ ਬੰਦੇ ਨੇ ਛੁੱਟੇ ਜਾਣ। ਇਸੇ ਕਰਕੇ ਜਦੋਂ ਆਪਾਂ ਧਰਮ ਦੇ ਕਰਮ ਕਮਾਈਏ, ਕਰਮ ਜ਼ਰੂਰ ਕਮਾਈ ਜਾਈਏ, ਮੇਰੀ ਬੇਨਤੀ ਹੈ ਇਹ ਨਾ ਲਿਸਟ ਰੱਖੀਏ ਵੀ ਇੰਨੇ ਪਾਠ ਕਰ ਲਏ, ਇੰਨੇ ਸਿਮਰਨ ਕਰ ਲਿਆ, ਇੰਨੀਆਂ ਮਾਲਾ ਕਰ ਲਈਆਂ, ਇੰਨੇ ਸੁਖਮਨੀ ਸਾਹਿਬ ਦੇ ਕਰ ਲਏ, ਤੇ ਫਿਰ ਜਦੋਂ ਸਾਹਮਣੇ ਹੁੰਦੇ ਕਹਿੰਦੇ ਇੰਨੇ ਕੀਤੇ, ਤੇ ਥੋੜ੍ਹਾ ਜਿਹਾ ਕਿਤੇ ਗਿਆ ਨਾ ਇੰਨੇ ਕੀਤੇ, ਉਹਨੇ ਕਹਿਣਾ ਮੈਂ ਤੇਰੀ ਲਿਸਟ ਖੋਲਾਂ ਤੂੰ ਪਾਪ ਕਿੰਨੇ ਕੀਤੇ। ਬਸ ਨਹੀਂ, ਤੂੰ ਤਰਸ ਕਰਕੇ ਕਰਾ ਲਿਆ। ਪਰਮਾਤਮਾ ਭੁੱਲ ਜਾਂਦਾ ਸਾਡੇ ਔਗਣ ਚੇਤੇ ਨਹੀਂ ਰੱਖਦਾ, ਕਿਉਂਕਿ ਔਗਣ ਕੋ ਨਾ ਚਿਤਾਰਦਾ, ਨਹੀਂ ਚਿਤਾਰਦਾ, ਮਾਂ ਨਹੀਂ ਚਿਤਾਰਦੀ, ਗੁਰੂ ਨਹੀਂ ਚਿਤਾਰਦਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਉਹ ਤਾਂ ਚਿਤਾਰਦਾ ਨਹੀਂ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਨਹੀਂ ਚਿਤਾਰਦੇ। ਤੇ ਜਿਹੜਾ ਮਹਾਂਪੁਰਖ ਹੈ ਕਮਾਈ ਵਾਲਾ ਸੱਚਮੁੱਚ ਜਿਹੜਾ ਪਹੁੰਚਿਆ ਉਹ ਵੀ ਕੋਈ ਨਹੀਂ ਚਿਤਾਰਦਾ। ਜਿਵੇਂ ਚੰਦਨ ਦੇ ਉੱਪਰ ਕੋਈ ਕੁਹਾੜਾ ਚਲਾਏ ਤੇ ਚੰਦਨ ਕਹਿੰਦਾ ਠੀਕ ਹੈ ਤੂੰ ਮੈਨੂੰ ਕੱਟਣ ਤੇ ਆਇਆ, ਬੜੀਆਂ ਲੱਕੜਾਂ ਤੋਂ ਕੱਟੀਆਂ ਆਉਣਗੀਆਂ ਪਰ ਤੇਰੇ ਮੂੰਹ ਵਿੱਚੋਂ ਕਦੀ ਸੁਗੰਧੀ ਨਹੀਂ ਆਈ ਪਾਉਣੀ। ਤੂੰ ਮੈਨੂੰ ਕੱਟ ਤਾਂ ਸਹੀ ਲੋਹੇ ਦੇ ਕੁਹਾੜੇ, ਮੈਂ ਤੇਰੇ ਤਿੱਖੇ ਮੂੰਹ ਵਿੱਚ ਵੀ ਸੁਗੰਧੀ ਪੈਦਾ ਕਰ ਦਿਆਂ। ਇਹ ਮੈਂ ਸਿਰਫ ਬੇਨਤੀ ਕਰ ਰਿਹਾ, ਇਹ ਕਥਾ ਬੜੀ ਸੌਖੀ ਮੈਂ ਕਰਦਿਆਂ ਵੀ ਸ਼ਬਦ ਬੋਲੀ ਜਾ ਰਿਹਾ, ਪਰ ਇਹਦੇ ਪਿੱਛੇ ਜੀਵਨ ਕਮਾਉਣਾ ਅਲੂਣੀ ਸਿਰ ਚਟਣਾ ਹੈ। ਭੁੱਲ ਜਾਂਦਾ ਹੈ ਗੁਰੂ, ਨਹੀਂ ਚੇਤੇ ਕਰਦਾ ਉਹ, ਪਰ ਇਹਦੀ ਇੱਕ ਬੇਨਤੀ ਹੈ। ਗੁਰਜੋ ਭਗਤ ਜੀ ਕਹਿ ਰਹੇ ਨੇ ਕਿ ਸਾਰੇ ਮਨ ਵਿੱਚ ਜ਼ਹਿਰ ਇਕੱਠਾ ਹੋ ਗਿਆ, पाप कठे हो गए, बिख फल संच भरे मन ऐसे। इस तरीके नाल परम पुरख मन विसरे। परम पुरख सब तो वड्डे परमात्मा वाहिगुरु जी, वह मन विचों विसर गए। इथे थोड़े जे मिनट और लगे ने कि जिहड़ा विसर जाणा ना, और कुछ नहीं करना। गुरु ग्रंथ साहिब की सारी बाणी पढ़ लो, बाकी तो नेम ने ना, भी तू सच बोल, तू धर्म की किरत कर, तू चुगली ना कर, निंदा ना कर। सब तो वड्डा काम एवे, तेनू पुठे नहीं लटकना पैना, तेनू रात बाहर नहीं खलोना पैना, अग विच नहीं खलोना पैना, तेनू कोई शरीर तेनू यातना देने वाला काम नहीं करना। तू जिथे भी बैठा बस एको काम करी जा, चेते करी जा, इनू बरीकी ना चेते करी जा। पर चेते नहीं होंगे, चेते चेते विचों चेता विसर जाता। महाराज कहते ने कि परम पुरख प्रभ मन विसरे, वह परम पुरख परमात्मा मन विचों विसर गया। तो विसरता उदों है जदों कोई दूजी चीज उथे आ जाए, उंज नहीं विसरता। जदों भी कोई चीज विसर दीए, सच्चाई है जे कोई दूजी चीज उहदी जगह ते आ जाए तो पहली विसरन लग पैंदी है। परमात्मा भी उदो विसरिया जदों बंदे नूं मां जन्म तो बाद बाद दी हवा लगी। लिव छुड़की लगी तृष्णा, माया अमर वरताया। ए माया जित हर विसरै, हरी विसर गया। ए माया जित हर विसरै, मोह उपजै भाओ दूजा लाया। बस वह विसरिया, जिथे विसर जा उथे माया। वह किसी रूप में भी होवे, जड़ होवे, चेतन होवे, गुण होवे, औगण होवे। भगत धन्ना जी कहिंदे परम पुरख विसर गया। फिर दूसरी गल, जदों विसरदा है, कुछ कु बाणी विचों मैं शब्द ले ने, वह विसरदा इस तरह है कि बाहर दियां जदों कोई चीजां दिखाई देंदियां ने ना, नेड़े दृष्टमान, फिर सची मुची अंदरों विसरन लग पैंदा। जिवें बाबा जी ने कहा, दात प्यारी होया कि विसरिया दातारा। दातार अदृष्ट सी, उहदे तों मंगदा पिया, उस अदृष्ट ने दृष्टमान विचों कोई दे दिता, बस दृष्टमान नूं देख के अदृष्ट भुल गया। दात प्यारी विसरिया दातारा। गुरु साहिब दे अमृत बचना विचों एक शब्द है, कुचज्जी दे सरलेख ते, मंझ कुचज्जी अम्मावन डोसड़े, हों क्यों शो रावण जाओ जियो, एक दो एक चढ़ंदियां कौन जाने, मेरा नाम जियो। ओदियां खीरलियां तुकां सिर्फ इस तुक लई कि परम पुरख प्रभ मन विसरे। वो बचन है, सोना रूपा रंगला मोती तै मानव जियो। ये सारे दृष्टमान दिसन वाले, सोना चांदी लालड़िया हीरे मोती, सोना रूपा रंगुला मोती तै मानक जियो, से वस्तु शै दित्तियां, पति ने दित्तियां, वाहगुरु ने दित्तियां, मैं तिन सों लाया चित जियो। विसर गया ना चित, ओदे च ला लिया कि जिन्हें दित्तियां ने वह भुल गया, जो दिता है वह चेते आ गया। सोना रूपा रंगला मोती तै मानक जियो, से वस्तु शै दित्तियां, मैं तिन सो लाया चित जियो। मंदिर मिट्टी संदड़े, मिट्टी दे बने घर, पत्थर कीते रास जियो, रास दर ते पूंजी, घर च चमकदे पत्थर लगे, ते मन ने कहना होना किन्ना सोहना घर बन गया, पत्थरां नूं पूंजी समझ लिया, पर अगे थोड़ा नहीं बनवाली सी। पत्थर कीते रास जियो, हों इन्नी टोली इन्हों पदार्थों में मर्द करी जा रहा हूं, इन्नी टोली भुलीस भुल गई, इस कंध ना बैठी पास जी, जिन्हें दिता से वह चेते चो निकल गया। गुरु साहब ने सिख नूं जिंदगी जीन लई एक बख्शिश भरिया बचन क्या है, कहिंदे ने सिख नूं अरदास करे गुरु शेर वाली बिरती अंदरों बख्शे, कुत्ते वाली नहीं। यह गुरु नानक प्रकाश का वैसे बचन है। दो बिरतियां ने, कुत्ते मुई बाणी च भी है, कल आई कुत्ते मुई, खाज गोवा मुरदार गुसाई। कुत्ते की अपनी बिरती है, शेर की अपनी बिरती। परमात्मा जे नहीं विसरना ਤੇ ਸ਼ੇਰ ਗਿਰਤੀ ਚਾਹੀਦੀ ਹੈ ਤੇ ਕੁੱਤੇ ਵਾਲੀ ਗਿਰਤੀ ਵਿਸਰਨ ਵਾਲੀ ਹੈ। ਉਹ ਇਸ ਤਰ੍ਹਾਂ ਹੈ ਕਿ ਕਦੀ ਕੋਈ ਕੁੱਤੇ ਨੂੰ ਸੋਡਾ ਮਾਰੇ ਤੇ ਕੁੱਤਾ ਇਹ ਨਹੀਂ ਦੇਖਦਾ ਵੀ ਸੋਡਾ ਕਿਹਦੇ ਹੱਥ 'ਚ, ਉਹ ਦੇਖਦਾ ਸੋਡਾ ਵੱਜਾ ਸੋਡੇ ਨੂੰ ਮੂੰਹ 'ਚ ਪਾ ਲਏ, ਡਾਂਗ ਨੂੰ ਮੂੰਹ 'ਚ ਪਾ ਲਏ, ਡੰਡੇ ਨੂੰ। ਕੋਈ ਦੂਰੋਂ ਪੱਥਰ ਮਾਰੇ ਤੇ ਕੁੱਤਾ ਇੱਕੋਦਮ ਪੱਥਰ ਮੂੰਹ 'ਚ ਪਾ ਲਏ। ਕੋਈ ਚੀਜ਼ ਬਾਹਰੋਂ ਕੋਈ ਆਪਣੇ ਹੱਥ ਨਾਲ ਮਾਰੇ, ਕੁੱਤੇ ਦਾ ਸੁਭਾਅ ਹੈ ਜਿਹੜੀ ਚੀਜ਼ ਉਹਨੂੰ ਲੱਗਦੀ ਪਈ ਹੈ ਉਹ ਉਹਨੂੰ ਪਕੜਦਾ ਹੈ। ਕਦੀ ਸ਼ੇਰ ਨੂੰ ਡਾਂਗ ਮਾਰ ਕੇ ਦੇਖੋ, ਡਾਂਗ ਨਹੀਂ ਮੂੰਹ 'ਚ ਪਾਉਂਦਾ, ਉਹ ਮਾਰਨ ਵਾਲੇ ਨੂੰ ਪਕੜਦਾ। ਉਹਨੂੰ ਕੋਈ ਪੱਥਰ ਮਾਰ ਕੇ ਦੇਖੋ, ਪੱਥਰ ਨਹੀਂ ਸ਼ੇਰ 'ਚ ਮੂੰਹ 'ਚ ਪਾਉਂਦਾ, ਉਹ ਕਹਿੰਦਾ ਪੱਥਰ ਆਇਆ ਕਿਹੜੇ ਪਾਸੋਂ। ਕਹਿਣ ਲੱਗੇ ਕੂਕਰ ਬਿਰਤੀ ਹੈ ਕਿ ਜਿਹੜੀ ਚੀਜ਼ ਮਿਲੀ ਅਸੀਂ ਉਹਨੂੰ ਮੂੰਹ 'ਚ ਦਾਤ ਨੂੰ ਲਈ ਬੈਠੇ ਹਾਂ। ਸ਼ੇਰ ਬਿਰਤੀ ਹੈ ਜਿਹੜਾ ਕਹਿੰਦਾ ਮੈਂ ਆਈ ਕਿਹੜੇ ਪਾਸੋਂ, ਇਹ ਦੇਣ ਵਾਲਾ ਕੌਣ ਹੈ। ਗੁਰੂ ਨਾਨਕ ਪ੍ਰਕਾਸ਼ ਦੇ ਬਚਨ ਨੇ ਸਤਿਗੁਰੂ ਸਿੱਖਾਂ ਨੂੰ ਜਿਹੜੇ ਨਵੇਂ ਬਣੇ ਨੇ, ਕਿਉਂਕਿ ਮਹਾਰਾਜ ਜਿੱਥੇ ਜਾਂਦੇ ਨੇ ਸਿੱਖੀ ਉੱਥੇ ਪੈਦਾ ਹੋ ਜਾਂਦੀ, ਤੇ ਕਹਿੰਦੇ ਨੇ ਭਾਈ ਕਿ ਕੂਕਰ ਦ੍ਰਿਸ਼ ਨਾ ਕਬ ਮਨ ਧਰਨੀ, ਕਦੀ ਕੁੱਤੇ ਵਾਲੀ ਬਿਰਤੀ ਨਹੀਂ ਬਣਾਉਣੀ। ਸ਼ੇਰ ਦ੍ਰਿਸ਼ ਹੋਏ ਗੁਰਮੁਖ ਕਰਨੀ, ਗੁਰਮੁਖ ਦੀ ਜਿਹੜੀ ਕਰਨੀ ਰਹਿਣੀ ਹੈ ਉਹ ਸ਼ੇਰ ਵਾਲੀ ਹੈ। ਗੁਰਮੁਖ ਦਾਤ ਨਹੀਂ, ਉਹ ਵੇਖਦਾ ਦਾਤਾਰ ਦੇਣ ਵਾਲਾ, ਉਹ ਹਰ ਵਕਤ ਤੇ ਕਹਿੰਦਾ ਕਿ ਪਰਮਾਤਮਾ ਤੂੰ ਦਿੱਤਾ ਹੀ ਹੁਣ ਇਹਦੇ ਨਾਲ ਤੂੰ ਨਾ ਭੁੱਲ ਜੇ। ਕੀ ਕਾਰਨ? ਭਾਵੇਂ ਅਸੀਂ ਬਾਹਰ ਮੁਖੀ ਨਿੱਕੀ ਜਿਹੀ ਗੱਲ ਏ ਘਰ ਲੈਂਦੇ ਹਾਂ, ਤੇ ਕਿਉਂ ਕਹਿੰਦੇ ਹਾਂ ਵੀ ਆਪਣੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਪਵਾਣੇ ਨੂੰ ਬੱਚਾ ਕਹਿੰਦਾ ਪਰਮਾਤਮਾ, ਕਿਉਂ ਕਹਿੰਦੇ ਹਾਂ ਪਹਿਲਾਂ ਗੁਰਦੁਆਰੇ ਮੱਥਾ ਟਿਕਾ ਲਏਗੀ, ਜੋਬ ਚੰਗੀ ਮਿਲ ਜਾਂਦੀ, ਕਿਉਂ ਕਹਿੰਦੇ ਹਾਂ ਪਹਿਲਾਂ ਮਾਇਆ ਗੁਰਦੁਆਰੇ ਦੇ ਆਈਏ। ਸੱਚੀ ਨਿੱਕੀ ਨਿੱਕੀ ਗੱਲ ਵਿੱਚ ਬੜੀ ਗਹਿਰਾ ਸਿਧਾਂਤ ਹੈ। ਘਰ ਵਿੱਚ ਤਾਂ ਆਪਾਂ ਪਹਿਲਾਂ ਨਹੀਂ ਵੜਦੇ, ਇਸ ਕਰਕੇ ਮਾਲਕਾ ਪਹਿਲਾਂ ਤੇਰੇ ਚਰਨ ਪੈਣੇ, ਘਰ ਦੇਖ ਕੇ ਕਿਤੇ ਤੇਰਾ ਘਰ ਨਾ ਭੁੱਲ ਜਾਏ। ਜੋਬ ਨੌਕਰੀ ਉਹ ਇਸ ਕਰਕੇ ਤੂੰ ਦਿੱਤਾ ਖਾਣ ਨੂੰ, ਮੈਂ ਤੇਰੇ ਚਰਨਾਂ ਚ ਭੇਟਾ ਲੈ ਕੇ ਆਇਆ ਕਿ ਤੇਰੇ ਰੁਪਈਆਂ ਨਾਲ ਤੇਰਾ ਘਰ ਨਾ ਭੁੱਲ ਜਾਏ। ਮਿਹਰ ਕਰੀ ਕਿ ਜੇ ਸੰਤਾਨ ਦਿੱਤੀ ਆ ਇਹਨੇ ਕਿਹੋ ਜਿਹਾ ਨਿਕਲਣਾ ਤੂੰ ਜਾਣ, ਪਰ ਇਹ ਕਿਰਪਾ ਕਰੀ ਦੁੱਖ ਦੇਵੇ, ਸੁੱਖ ਦੇਵੇ, ਮੋਹ ਦੇਵੇ, ਮਮਤਾ ਦੇਵੇ, ਮੈਂ ਤੇਰੇ ਚਰਨਾਂ ਚ ਲੈ ਕੇ ਆਇਆ, ਜੇ ਆਉਣ ਨਾਲ ਤੂੰ ਨਾ ਅੰਦਰੋਂ ਕਿਤੇ ਚਲਾ। ਇਹਦਾ ਭਾਵ ਇਹ ਕਿ ਪ੍ਰਭੂ ਵਿਸਰੇ ਨਾ। ਸਾਹਿਬ ਨੇ ਬਾਣੀ ਚ ਇਸ ਸੰਬੰਧੀ ਇੱਕ ਦੋ ਬਚਨ ਹੋਰ ਕਹਿ ਦਈਏ, ਕਿਉਂਕਿ ਚੱਲਦਾ ਪਿਆ ਪ੍ਰਕਰਨ, ਆਪ ਟਿਕੇ ਹੋ। ਸ਼ੇਰੇ ਪੰਜਾਬ ਉਹਦੇ ਰਾਜ ਦੀਆਂ ਗੱਲਾਂ ਆਪਾਂ ਸਾਰੇ ਕਰਦੇ, ਬੰਦੇ ਦੇ ਔਗਣ ਬਹੁਤ ਹੁੰਦੇ ਆ, ਪਰ ਕਈ ਵਾਰੀ ਮੌਤ ਇੱਕ ਐਸੀ ਜੇ ਜਿਹੜੀ ਔਗਣ ਢੱਕ ਜਾਂਦੀ ਹੈ, ਗੁਣਾਂ ਨੂੰ ਅੱਗੇ ਰੱਖ ਜਾਂਦੀ ਕਿ ਚੰਗੇ ਕੰਮ ਕੋਈ ਕਰੇ। ਉਹਦਾ ਜਦੋਂ ਦੇਖੀ ਤਾਂ ਸਾਰਾ ਘਰ ਦਾ ਸਿਸਟਮ, ਪਰ ਇੱਕ ਗੱਲ ਪੱਕੀ, ਉਹਦੀ ਭਾਵਨਾ ਕਿੰਨੀ, ਭੈ ਕਿੰਨਾ ਸੀ ਉਹਦੇ ਅੰਦਰ ਆਪਣੇ ਗੁਰੂ ਲਈ। ਅੱਜ ਵੀ ਦਰਬਾਰ ਸਾਹਿਬ ਜਾਈਦਾ ਨਾ, ਠੀਕ ਹੈ ਸਾਰੇ ਮੱਥਾ ਟੇਕਣੇ ਆ, ਗੁਰੂ ਜੀ ਨੇ ਤਾਂ ਨਹੀਂ ਨਾ ਸੋਨਾ ਲਾਇਆ, ਸੋਨਾ ਤਾਂ ਸਿੱਖ ਨੇ ਲਾਇਆ, ਸਿੱਖ ਨੂੰ ਰਾਜ ਮਿਲਿਆ। ਉਹਨੇ ਕਿਹਾ ਵੀ ਨਹੀਂ, ਰਾਜਭਾਗ ਦਾ ਦਾਤਾ ਇਹ ਗੁਰੂ ਰਾਮਦਾਸ ਹੈ, ਤੇ ਤੇਰੇ ਛਤਰ ਦਾ ਕੀ ਲਾਭ ਜੇ ਗੁਰੂ ਰਾਮਦਾਸ ਦੇ ਦਰ ਤੇ ਸੋਨਾ ਨਾ ਲੱਗਾ। ਉਹਨੇ ਸੋਨਾ ਲਾ ਤਾ, ਸਾਰਾ ਮਰਦਾ ਸੋਨਾ। ਫਿਰ ਮੈਂ ਬੇਨਤੀ ਕਰਾਂ, ਗੁਰੂ ਨੇ ਨਹੀਂ ਲਾਇਆ, ਸਿੱਖ ਦੀ ਸ਼ਰਧਾ ਸੀ। ਜਿੱਦਣ ਜਲੋਸ ਸੱਜਦਾ ਗੁਰੂ ਨਾ ਵਿਸਰੇ। ਸਿਰ ਮੈਂ ਉਦਾਹਰਨ ਲਈਏ, ਉਹ ਐਸਾ ਮਹਾਰਾਜਾ ਸੀ, ਉਹ ਐਸਾ ਰਾਜਾ ਸੀ ਕਿ ਜਿਹੜੀ ਚੀਜ਼ ਅੱਤ ਦੀ ਚੰਗੀ ਲੱਗਦੀ ਸੀ ਵਿਹਦਿਆ ਸਾਹਿਬ ਨੂੰ ਗੁਰੂ ਚੇਤੇ ਆ ਜਾਂਦਾ ਸੀ, ਕੋਈ ਵੀ ਚੀਜ਼ ਚੰਗੀ ਲੱਗਣੀ। ਹੈਦਰਾਬਾਦ ਮੈਂ ਗਿਆ, ਅਜੇ ਤੱਕ ਉਹ ਸਿੱਖ ਬੈਠੇ ਆ। ਮੈਂ ਆਪ ਜੀ ਦੀ ਜਾਣਕਾਰੀ ਲਈ, ਉਹ ਵਿਚਾਰੇ ਕਰਦਾਂ ਚਾਕੂ ਕੈਂਚੀਆਂ ਇਹ ਤਿੱਖੇ ਕਰਦੇ ਆ, ਉਸ ਵੇਲੇ ਦੇ ਜਿਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਦੇ ਸਿੱਖ ਗਏ, ਉਹਨਾਂ ਦੀਆਂ ਦਸਤਾਰਾਂ ਬਾਟੀਆਂ ਮਿਲ ਗਈਆਂ, ਪਰ ਚੇਤੇ ਰੱਖੋ ਦਸਤਾਰ ਲਾਂਦਾ ਕੋਈ ਨਹੀਂ, ਕੋਈ ਕੇਸ ਕਟਾ ਕੇ ਆਏ ਤਾਂ ਸਹੀ, ਉਹ ਜੀ ਨਹੀਂ ਸਕੇਗਾ ਮੁਹੱਲੇ 'ਚ। ਉਹਨਾਂ ਬੰਦਿਆਂ ਦੇ ਕੱਪੜੇ, ਉਹਨਾਂ ਵਿੱਚੋਂ ਕਈ ਬੰਦਿਆਂ ਦੇ ਕਸ਼ਹਿਰੇ ਪਾਟੇ ਜ਼ਰੂਰ ਮਿਲਣਗੇ, ਪਰ ਸਿੱਖੀ ਨੂੰ ਨਹੀਂ ਛੱਡਣਗੇ ਪੂਰੇ ਪੱਕੇ। ਕੋਈ ਬਾਣੀ ਦੇ ਤਰ ਕਰਕੇ ਦੇਖੇ ਤਾਂ ਸਹੀ ਉਹਨਾਂ ਦੇ ਸਾਹਮਣੇ, ਛੋਟੇ ਛੋਟੇ ਬੱਚੇ ਪਾਠੀ। ਉਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਗਏ, ਉਹ ਵਾਪਸ ਨਾ ਆਏ, ਉੱਥੇ ਰਾਜਪਾਲ ਸੀ, ਹੈਦਰਾਬਾਦ ਦੇ ਨਿਜ਼ਾਮ ਨੇ ਉਹਨੇ ਥਾਂ ਦੇ ਦਿੱਤੀ। ਬਸ ਕਿ ਮੁੱਖ ਦੀ ਗੱਲ ਕੀ, ਉਹਨੂੰ ਕੋਈ ਚੀਜ਼ ਚੰਗੀ ਲੱਗਣੀ, ਉਹਨੇ ਕਹਿਣਾ ਗੁਰੂ ਰਾਮਦਾਸ ਦੇ ਘਰ ਚੰਗੀ ਲੱਗੀ। ਪਰ ਅੱਜ ਕੀ ਹੁੰਦੀ ਸੋਚੀਦਾ, ਉਲਟੀਆਂ ਖੇਡਾਂ ਆ ਗਈਆਂ, ਅਜੇ ਕੁਝ ਪ੍ਰਬੰਧਕੀ ਢਾਂਚੇ ਆ ਗਏ ਨੇ, ਜਿਹੜੀ ਗੁਰਦੁਆਰੇ ਚੰਗੀ ਚੀਜ਼ ਚ ਲੱਗਦੀ ਉਹ ਘਰ ਲੈ ਜਾਂਦੇ, ਕੋਈ ਦਰੀਆਂ ਚੁੱਕੀ ਲੈ ਜਾਂਦਾ, ਕੋਈ ਭਾਂਡੇ ਚੁੱਕੀ ਲੈ ਜਾਂਦਾ, ਕੋਈ ਛੱਬੇ ਚੁੱਕੀ ਲੈ ਜਾਂਦਾ। ਕਿੱਡੀ ਉਲਟੀ ਖੇਡ ਆ ਗਈ, ਵਿਸਰ ਗਿਆ ਨਾ ਸੱਚਾਈ। ਮੈਂ ਕਹਿ ਰਿਹਾ ਉਹਨਾਂ ਜਦੋਂ ਜਾਈਦਾ ਜਲੋ ਸੱਜਦਾ, ਭਾਈ ਸਾਹਿਬ ਬੈਠੇ ਆ, ਚਾਰ ਦਰਵਾਜ਼ੇ ਜਿਹੜੇ ਆਮ ਲੱਗੇ ਨੇ ਉਹ ਜਲੋ ਵਾਲੇ ਤਿੰਨੇ ਹੁੰਦੇ, ਉਦੋਂ ਸੋਨੇ ਦੇ ਜਲੇ ਹੋਏ ਦਰਵਾਜ਼ੇ ਨੇ। ਪਹਿਲੇ ਦਰਵਾਜ਼ੇ ਜਦੋਂ ਲੰਘਣਾ ਮੈਂ, ਤੇ ਮੈਨੂੰ ਇੱਕੋਦਮ ਸੱਚੀ ਮੁੱਚੀ ਯਾਦ ਆ ਜਾਂਦਾ ਗੁਰੂ ਰਾਮਦਾਸ ਦੇ ਪੁਰਬ ਤੇ ਉੱਤੇ ਕਥਾ ਕਰੀ ਦੀਏ, ਮਨ ਚ ਆ ਜਾਂਦਾ ਸ਼ੇਰੇ ਪੰਜਾਬ ਨੇ ਚਾੜਿਆ ਸੀ ਆਪਣੇ ਪਰਿਵਾਰ ਵੱਲੋਂ। ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ, ਤੀਜਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ, ਚੌਥਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੇ ਘਰੋਂ ਕਬਰ ਨੌ ਨਿਹਾਲ ਸਿੰਘ ਦੀ ਮਾਤਾ ਦਾ। ਫਿਰ ਦੇਖੋ ਉੱਥੇ ਇੰਨਾ ਕੁਛ, ਸਭ ਤੋਂ ਜ਼ਿਆਦਾ ਜਲੋ ਦਾ ਸਮਾਨ ਜਿਹੜਾ ਉਹ ਸ਼ੇਰੇ ਪੰਜਾਬ ਦੇ ਵੇਲੇ ਦਾ, ਮਾਲਾ ਨੇ, ਸਿਹਰੇ ਨੇ, ਉਹ ਮੋਰ ਏ ਜਿਹਦੀ ਗਰਦਨ ਹੀ ਕਰੋੜਾਂ ਦੀ ਹੋਣੀ। ਉਹਨੂੰ ਵਿਸਰਿਆ ਨਾ, ਦਾਤ ਪਰਮਾਤਮਾ ਨੇ ਦਿੱਤੀ ਕੁਰਸੀ। ਇਹਨਾਂ ਮੁਲਕਾਂ ਚ ਵੀ ਉਹਦੀ ਲੰਘ ਕੇ ਗਈ ਏ, ਸ਼ੇਰੇ ਪੰਜਾਬ ਦੀ ਕਈਆਂ ਦੇਖੀਏ। ਉਹ ਕੁਰਸੀ ਜਦੋਂ ਬਣੀ ਸੀ ਤੇ ਇੱਕੋ ਗੱਲ ਕਹੀ ਸੀ, ਕਾਰੀਗਰ ਕੀਮਤੀ ਬਣਾ, ਸੋਨਾ ਲਾ, ਜੋ ਮਰਜ਼ੀ ਕੀਮਤੀ ਤੋਂ ਕੀਮਤੀ ਇਹਦੇ ਵਿੱਚ ਵਸਤੂਆਂ ਧਾਤਾਂ ਲਾ ਦੇ, ਪਰ ਇਸ ਢੰਗ ਦੀ ਬਣਾਈ ਜਦੋਂ ਇਹਦੇ ਤੇ ਬਾਹਾਂ ਬੈਠਾਂ ਲਾਹੌਰ ਤੇ ਮੂੰਹ ਇਹਦਾ ਅੰਮ੍ਰਿਤਸਰ ਵੱਲ ਹੋ ਜਾਏ। ਕਿਉਂ? ਕਹਿੰਦਾ ਸੀ ਇਹਦਾ ਦੇਣ ਵਾਲਾ ਗੁਰੂ ਰਾਮਦਾਸ ਹੈ। ਦਾਤਾ ਨਾ ਵਿਸਰੇ। ਭਗਤ ਨਾਮ ਧੰਨਾ ਜੀ ਦੇਖੋ ਕਿੱਡੀ ਗੱਲ ਕਹਿੰਦੇ ਨੇ ਕਿ ਉਲਟੀ ਖੇਡ ਵਾਪਰ ਗਈ। ਬੰਦਾ ਜ਼ਹਿਰ ਇਕੱਠਿਆਂ ਕਰ ਰਿਹਾ, ਅੰਮ੍ਰਿਤ ਨੂੰ ਛੱਡ ਰਿਹਾ, ਦਾਤਾਂ ਮਿਲਦੀਆਂ ਨੇ ਤੇ ਪਰਮ ਪੁਰਖ ਨੂੰ ਮਨੋਂ ਕੱਢ ਦਿੱਤਾ। ਮੇਰੇ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਪਹਿਲਾ ਸ਼ਬਦ ਹੀ ਸ੍ਰੀ ਰਾਮ ਦਾ ਇਹ ਰੱਖਿਆ ਕਿ ਪਰਮਾਤਮਾ ਨਾ ਵਿਸਰੇ। ਉਹ ਸ਼ਬਦ ਹੈ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਪਰਮ ਪੁਰਖ ਨਾ ਵਿਸਰ ਜਾਏ। ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ, ਧਰਤੀ ਤਾਂ ਹੀਰੇ ਲਾਲ ਚੜਤੀ, ਪਲੰਗ ਲਾਲ ਚੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਸਿੱਧ ਹੋਵਾਂ ਸਿੱਧ ਲਾਈ, ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਮੈਸਾ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਭਗਤ ਸਾਹਿਬ ਦੇ ਫਿਰ ਅਖਰੀ ਅਰਥ ਕਹਿਣ ਲੱਗੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਕਿੰਨੇ ਜਨਮ ਹੋ ਗਏ ਭਟਕਦਿਆਂ, ਤਨ ਮਨ ਤਨ ਨਹੀਂ ਧੀਰੇ, ਨਹੀਂ ਟਿਕਦਾ ਪਿਆ ਨਾ ਤਨ ਨਾ ਮਨ ਤੇ ਨਾ ਦੌਲਤ, ਲਾਲਚ ਬਿਖ ਕਾਮ ਲੁਪਤ ਰਾਤ, ਲਾਲਚ ਦੇ ਜ਼ਹਿਰ ਵਿੱਚ ਤੇ ਕਾਮ ਦੇ ਵਿੱਚ ਲੁਭਾਏ ਮਾਨ ਇਹ ਲੁਪਤ ਹੋ ਗਿਆ। ਲੁਪਤ ਦਾ ਅਰਥ ਵੀ ਕਰਾਂਗੇ ਲਾਲਚ ਵਿੱਚ, ਉਹਦੇ ਵਿੱਚ ਰੰਗਿਆ ਗਿਆ। ਕਹਿਣ ਲੱਗੇ ਭਾਈ ਕਿ ਲਾਲਚ ਬਿਖ ਕਾਮ ਲੁਪਤ ਰਾਤਾ, ਮਨ ਵਿਸਰੇ ਪ੍ਰਭ ਹੀਰੇ, ਪਰਮਾਤਮਾ ਗੁਰੂ ਵਿਸਰ ਗਿਆ। ਬਿਖ ਫਲ ਮੀਚ ਲੱਗੇ ਮਨ ਬਹੁਰੇ, ਜ਼ਹਿਰ ਬੜਾ ਮਿੱਠਾ ਲੱਗਾ। ਕਹਿਣ ਲੱਗੇ ਚਾਰ ਵਿਚਾਰ ਨਾ ਜਾਗੇ, ਉਹ ਸੁੰਦਰ ਵਿਚਾਰ ਨਾ ਸੁਣੀ ਜਿਹਨੇ ਤੇਰੀ ਜ਼ਿੰਦਗੀ ਸੋਹਣੀ ਬਣਾਉਣੀ ਸੀ। ਗੁਣ ਤੇ ਪ੍ਰੀਤ ਵੱਡੀ ਅਨਭਾਤੀ, ਦੈਵੀ ਗੁਣਾਂ ਦੀ ਥਾਂ ਤੇਰੀ ਰੁਚੀ ਸੰਸਾਰ ਵਿੱਚ ਵਧੀ ਗਈ ਤੇ ਇਹਦਾ ਥਾਂ ਵੀ ਕੋਈ ਨਹੀਂ। ਜਿੰਨੀ ਮਰਜ਼ੀ ਇਸ ਅੱਗ ਨੂੰ ਕੋਈ ਵਧਾ ਲੈ, ਕਿਸੇ ਰੂਪ ਵਿੱਚ ਵੀ ਅੱਗ ਆ ਜਾਏ, ਇਹਨੇ ਨਹੀਂ ਜੇ ਬੁੱਝਣਾ ਜਿੰਨੀ ਦੇਰ ਤੱਕ ਗੁਰੂ ਸ਼ਬਦ ਦੀ ਦਾਤ ਨਾ ਦੇ। ਭਰਤਰੀ ਨੇ ਵਿਰਾਗ ਸ਼ਬਦ ਕਿਹਾ ਸੀ, ਉਹ ਕਹਿੰਦਾ ਲੋਕੋ ਮੈਂ ਸੋਚਦਾ ਸਾਂ ਕਿ ਬੰਦਾ ਭੋਗਾਂ ਨੂੰ ਭੋਗਦਾ, ਕਹਿੰਦਾ ਸੱਚਾਈ ਇਹਵੇ ਅਸਲ ਚ ਪਦਾਰਥ ਮੈਨੂੰ ਭੋਗ ਹੈ, ਮੇਰੇ ਤਨ ਨੂੰ ਬੇਵਸ ਕਰ ਦਿੱਤਾ। ਭਗਤ ਸਾਹਿਬ ਕਹਿੰਦੇ ਨੇ ਭਾਈ ਦੇ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ। ਜਿਹੜਾ ਪਹਿਲੀ ਤੁਕ ਚ ਤੈਨੂੰ ਦੱਸਿਆ ਤੇਰਾ ਅਗਲਾ ਜਨਮ ਫਿਰ ਤਿਆਰ ਹੁੰਦਾ ਪਿਆ। ਬਚਨ ਜੁਗਤ ਜਾਣਦੀ ਹਿਰਦੈ ਨਿਵਾਸੀ, ਉਹ ਜੁਗਤ ਜਾਣੀ ਨਹੀਂ ਜਿਹਦੇ ਨਾਲ ਤੂੰ ਜ਼ਿੰਦਗੀ ਸਹੀ ਜੀ ਸਕੇ। ਜਲਦ ਜਾਲ ਜਮ ਫੰਦ ਪਵੇ, ਅੰਦਰੋਂ ਸਰਨਾ ਪੈ, ਗਲ ਚ ਫਾਹੀਆਂ ਪਈਆਂ ਨੇ। ਬਿਖ ਪਲ ਸੰਚ ਭੈ, ਬਿਖ ਪਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਜ਼ਹਿਰ ਦੇ ਪਦਾਰਥ ਇਕੱਠੇ ਕਰ ਲੈ ਤੇ ਮਨ ਇੰਨਾ ਕੁ ਭਰ ਗਿਆ ਪਿਆਰਿਓ, ਕਈ ਵਾਰੀ ਜੀਭ ਵਿੱਚੋਂ ਵੀ ਜ਼ਹਿਰ ਨਿਕਲਦਾ ਤੇ ਜਦੋਂ ਬੰਦਾ ਕਿਸੇ ਨੂੰ ਬੋਲ ਕੇ ਜ਼ਹਿਰ ਬੋਲਦਾ ਨਾ, ਅਗਲਿਆਂ ਨੂੰ ਵੀ ਜ਼ਹਿਰੀਲੇ ਕਰੀ ਜਾਂਦਾ। ਭਗਤ ਜੀ ਕਹਿੰਦੇ ਮਨ ਭਰਿਆ ਗਿਆ, ਜ਼ਹਿਰ ਨਾਲ ਭਰਿਆ ਪਿਆ। ਕਹਿੰਦੇ ਪਰਮ ਪੁਰਖ ਪ੍ਰਭ ਮਨ ਵਿਸਰੇ, ਉਹ ਪਰਮ ਪਰਮਾਤਮਾ ਪੁਰਖ ਵਾਹਿਗੁਰੂ ਮਨ ਵਿੱਚੋਂ ਵਿਸਰ ਗਿਆ। ਪਰ ਭਾਈ ਗੁਰੂ ਸਾਹਿਬ ਸਿੰਘ ਜੀ, ਅਸੀਂ ਕੋਈ ਵੀ ਚੀਜ਼ ਆ ਜਾਏ ਸਿੱਧੀ ਗੱਲ ਗੁਰੂ ਅੱਗੇ ਅਰਦਾਸ ਕਰੀਏ। ਇੱਕ ਵਾਰ ਸ਼ਬਦ ਸੀ ਭਾਈ ਵੀਰ ਸਿੰਘ ਜੀ ਨੇ ਕਿਹਾ, ਦੋ ਮੈਂ ਉਹਨਾਂ ਦੀਆਂ ਰਚਨਾਵਾਂ ਵਿੱਚੋਂ, ਇੱਕ ਹੁੰਦਾ ਚਸ਼ਮਾ, ਇੱਕ ਹੈ ਆਬਸ਼ਾਰ। ਆਬਸ਼ਾਰ ਪਾਣੀ ਦੇ ਝਰਨੇ, ਪਾਣੀ ਉੱਤੋਂ ਡਿੱਗਦਾ। ਕਹਿੰਦੇ ਨੇ ਸਿੱਖ ਆਬਸ਼ਾਰ ਬਣ ਜਾਏ, ਪਾਣੀ ਪਹਾੜ ਦੇ ਉੱਤੋਂ ਥੱਲੇ ਗਿਰ ਰਿਹਾ, ਝਰਨਿਆਂ ਲਈ ਪਾਣੀ ਥੱਲੇ ਆ ਰਿਹਾ, ਤੇ ਉਸ ਡਿੱਗਦੀ ਕੋਈ ਪਾਣੀ ਦੀ ਧਾਰਾ ਨੂੰ ਆਬਸ਼ਾਰ ਨੂੰ ਦੇ ਕੇ ਕਿਸੇ ਕਹਿ ਦਿੱਤਾ ਕਿ ਤੂੰ ਲੋਕਾਂ ਨੂੰ ਕਿੰਨਾ ਸੁੱਖ ਦੇਣੀ ਹੈ, ਤੇਰਾ ਪਾਣੀ ਕਿੰਨਾ ਠੰਡ ਦਿੰਦਾ। ਤੇ ਕਹਿੰਦੇ ਨੇ ਆਬਸ਼ਾਰ ਨੇ ਕਿਹਾ ਸੀ, ਆਬਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਈ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾ ਦੀ ਆ। ਉਹ ਕਹਿੰਦੀ ਮੇਰੀ ਧਾਰਾ ਨੂੰ ਦੇਖ ਕੇ ਮੱਤ ਸੋਚੀ ਮੈਂ ਦੇਣ ਵਾਲਾ ਵਾਂ, ਉੱਤੇ ਬਰਫ਼ ਪਿਘਲਦੀ ਪਾਣੀ ਇਕੱਠਾ ਹੁੰਦਾ ਮੈਂ ਥੱਲੇ ਸੱਟੀ ਜਾਂਦੀ ਹਾਂ, ਮੀਂਹ ਪੈਂਦਾ ਪਾਣੀ ਇਕੱਠਾ ਹੁੰਦਾ ਮੈਂ ਥੱਲੇ ਸੱਟੀ ਜਾਂਦੀ ਹਾਂ, ਮੇਰਾ ਕੁਛ ਨਹੀਂ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾਡੀ ਆਹੀ। ਉਸਨੂੰ ਯਾਦ ਕਰ ਜਿਹਨੇ ਭੇਜਿਆ ਹੈ। ਤੇ ਇਹ ਕਾਰਨ ਸਿੱਖ ਦੀ ਅਰਦਾਸ ਹੀ ਇਹਵੇ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਰ। ਰਾਤ ਵੀ ਇਹ ਪ੍ਰਮਾਣ ਦਿੱਤਾ ਸੀ ਕੀ ਵਿਸਰੈ, ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਰਾਹੀ। ਤਾਂ ਹੀ ਸਾਡੀ ਅਰਦਾਸ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਜਿਹਨੂੰ ਵਿਸਰ ਗਿਆ ਉਹ ਜ਼ਮੀਨ ਤੇ ਸਿਰ ਇੱਕ ਭਾਰ ਹੈ, ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰਤੀ ਬੋਝ।